विचार भी करनी। खिमा करे भावे मेरा विशा है ਪਰ ਕਥਾ ਕਰਦਿਆਂ ਕਈ ਵਾਰੀ ਬੰਦਾ ਆਪਣੇ ਕੋਲੋਂ ਕੁਝ ਨਾ ਕੁਝ ਸ਼ਬਦ ਰੰਗਤ ਵਿੱਚ ਦੇ ਜਾਂਦਾ ਹੈ, ਪਰ ਕੀਰਤਨ ਉਹ ਪਰਮੇਸ਼ਵਰ ਦੀ ਦਾਤ ਹੈ ਜਦੋਂ ਅੰਦਰ ਟਿਕ ਜਾਏ ਤੇ ਕੀਰਤਨ ਕਰਦਾ ਕਰਦਾ ਪਰਮੇਸ਼ਵਰ ਦੇ ਦਰ ਤੇ ਮਨੁੱਖ ਪ੍ਰਵਾਨ ਹੋ ਜਾਂਦਾ। ਇਹ ਕਾਰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਬਚਨ ਕਹਿ ਕੇ ਸਾਰੀਆਂ ਗੱਲਾਂ ਮੁਕਾ ਦਿੱਤੀਆਂ। ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ। ਜੋ ਆਪਾਂ ਨੇ ਵਿਚਾਰ ਆਰੰਭ ਕੀਤੀ ਸੀ ਪਿਛਲੇ ਦਿਨਾਂ ਤੋਂ, ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਹ ਪੌੜੀ ਜਿਸ ਦੀ ਸੰਪੂਰਨਤਾ ਆਪਾਂ ਪਰਸੋਂ ਦੇ ਸ਼ਾਮ ਦੇ ਦੀਵਾਨ ਵਿੱਚ ਕੀਤੀ ਸੀ। ਤੇਗ ਬਹਾਦਰ ਸਿਮਰੇ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ, ਇੱਥੋਂ ਤੱਕ ਇਸ ਪੌੜੀ ਦਾ ਪਾਠ ਸੀ। ਇਹਦੇ ਵਿੱਚ ਤੇਗ ਬਹਾਦਰ ਜੀ ਨਾਲ ਗੁਰੂ ਸ਼ਬਦ ਲਾਣਾ ਜਾਂ ਬਾਕੀ ਗੁਰੂ ਸਾਹਿਬਾਨਾਂ ਨਾਲ ਲਾਣੇ, ਪਿਆਰਿਓ ਇਹ ਕੇਵਲ ਗੁਰੂ ਕੀ ਬਾਣੀ ਹੈ, ਜੋ ਸਤਿਗੁਰੂ ਨੇ ਲਿਖੇ ਉਹੀ ਆਪਾਂ ਪੜ੍ਹਨਾ ਤੇ ਉਚਾਰਨਾ। ਇਸ ਤੇ ਅੱਗੇ ਜੋ ਪੰਥਕ ਮਰਿਆਦਾ ਹੈ ਕਿਸੇ ਤੇ ਤਰਕ ਨਹੀਂ। ਆਰੰਭ ਵਿੱਚ ਕਿਹਾ ਸੀ ਆਧਾਰ ਬਣਾਇਆ ਅਰਦਾਸ ਦੀ ਸ਼ਬਦਾਵਲੀ ਨੂੰ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਵਿੱਚ ਦਰਜ ਹੈ। ਇੱਥੋਂ ਤੱਕ ਪੂਰੀ ਪੌੜੀ ਸੰਪੂਰਨ ਹੋਈ ਤੇ ਅੱਗੇ ਉੱਥੇ ਪਵਿੱਤਰ ਬਚਨ ਲਿਖੇ ਨੇ ਜਦੋਂ ਪੜ੍ਹਨੇ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਉੱਥੇ ਸ਼ਬਦ ਇਹ ਕਿ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਇਹਦਾ ਅਰਥ ਹੈ ਕਿ ਪੰਥ ਨੇ ਆਪਣੇ ਕੋਲੋਂ ਕੁਝ ਕਹਿੰਦੇ ਨੇ, ਇਹਦਾ ਮੁੱਢ ਸਤਿਕਾਰਯੋਗ ਸ਼ਹੀਦ ਭਾਈ ਮਨੀ ਸਿੰਘ ਹੋਰਾਂ ਨੇ ਬੰਨੇ। ਆਰੰਭ ਵਿੱਚ ਅਰਜ਼ ਕਰ ਚੁੱਕਾ ਹਾਂ, ਪਰ ਇਹਦੇ ਅਰਥ ਕਰਦੇ ਨੇ ਕਿ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਦਸਵੇਂ ਰਹਿਮਤਾਂ ਭਰਨ ਵਾਲੇ ਦੇਣ ਵਾਲੇ ਦਾਤਾ ਜੀ ਬਣੇ ਨੇ। ਜੋਤ ਦਸਵੀਂ ਨਹੀਂ, ਇਹ ਕੱਲ ਨੂੰ ਅੱਗੇ ਆਉਣਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਜੋਤਾਂ ਨਹੀਂ। ਸਰੀਰ ਦਸਵਾਂ ਜ਼ਰੂਰ ਹੈ, ਚੋਲਾ ਦਸਵਾਂ ਜ਼ਰੂਰ ਹੈ, ਪਰ ਜੋਤ ਉਹੀ ਹੈ ਜੋ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਸੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਟੇਕ ਲਈਏ, ਉਸ ਦਾਤੇ ਦੇ ਅੰਮ੍ਰਿਤ ਜੀਵਨ ਵਿੱਚੋਂ ਔਰ ਉਹਨਾਂ ਦੀ ਪਵਿੱਤਰ ਬਾਣੀ ਵਿੱਚੋਂ ਆਪ ਨਾਲ ਵਿਚਾਰ ਸਾਂਝੇ ਪਾਣੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਭ ਥਾਈ ਸਹਾਈ ਹੋਣ ਵਾਲੇ ਦਾਤਾ ਜੀ, ਕਿਰਪਾ ਕਰੋ ਆਪ ਹੀ ਇਸ ਅੰਦਰ ਨੂੰ ਟਿਕਾਓ ਦੀ ਦਾਤ ਬਖਸ਼ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਰਹਿਮਤ ਕਰਕੇ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ ਕੇ ਵਿੱਚ ਵਰਤ ਕੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾ ਲਵੋ। ਸਾਧ ਸੰਗਤ ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਆਪਾਂ ਅਰਦਾਸ ਦੀ ਵਿਚਾਰ ਆਰੰਭ ਕੀਤੀ ਸੀ ਤੇ ਆਰੰਭ ਵਿੱਚ ਆਪਾਂ ਪੜ੍ਹਿਆ ਸੀ ਕਿ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਕਿ ਗੁਰੂ ਨਾਨਕ ਸਾਹਿਬ ਜੀ ਦੇ ਧਾਮ ਧਿਆਉਣ ਤੋਂ ਗੱਲ ਆਰੰਭ ਹੋਈ ਤੇ ਦਸਾਂ ਪਾਤਸ਼ਾਹੀਆਂ ਦੀ ਸੰਪੂਰਨਤਾ ਹੋਣ ਲੱਗੀ ਏ ਸਭ ਥਾਈ ਹੋਏ ਸਹਾਏ। ਉਸ ਦਿਨ ਇੱਕ ਅਰਜ਼ ਕੀਤੀ ਸੀ ਜੋ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਜੀਵਨ ਵਿੱਚੋਂ ਤੇ ਅੱਜ ਉਹਦੀ ਸੰਪੂਰਨਤਾ ਹੋਣੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਸੱਤੇ ਬਲਵੰਡ ਨੇ ਇੱਕ ਬਚਨ ਕਿਹਾ, ਉਹਨਾਂ ਨੇ ਇਹ ਨਹੀਂ ਸ਼ਬਦ ਵਰਤੇ ਕੇਵਲ ਕਿ ਗੁਰੂ ਨਾਨਕ ਸਾਹਿਬ ਨੇ ਫਕੀਰੀ ਦੀ ਨੀਂਹ ਰੱਖੀ। ਧਿਆਨ ਦੇਣਾ, ਉਹਨਾਂ ਇਹ ਨਹੀਂ ਕਿਹਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪੁਰਾਣੀ ਭਗਤੀ ਪਰੰਪਰਾ ਜਾਂ ਸਿੱਧਾਂ ਵਾਲੀ ਪਰੰਪਰਾ ਜਾਂ ਨਾਥਾਂ ਵਾਲੀ ਪਰੰਪਰਾ ਜਾਂ ਮੁਲਾਣਿਆਂ ਵਾਲੀ ਜਾਂ ਹਿੰਦੂਆਂ ਵਾਲੀ, ਉੱਥੇ ਉਹਨਾਂ ਨੇ ਇੱਕੋ ਸ਼ਬਦ ਕਿਹਾ, ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ। ਸ਼ਬਦ ਉੱਥੇ ਰਾਜ ਵਰਤੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਰਾਜ ਚਲਾ ਦਿੱਤਾ ਤੇ ਕਹਿੰਦੇ ਸੱਚ ਕੋਟ ਸਤਾਣੀ ਨੀਵਦੈ, ਕਹਿੰਦੇ ਨੇ ਜਿਸ ਕਿਲੇ ਦੀ ਨੀਂਹ ਮੇਰੇ ਗੁਰੂ ਨਾਨਕ ਸਾਹਿਬ ਨੇ ਰਾਜ ਦੀ ਨੀਂਹ ਜਿਹੜੀ ਏ ਉਹ ਸੱਚ ਤੇ ਰੱਖੀਏ, ਗੁਰੂ ਨਾਨਕ ਦੇਵ ਜੀ ਦਾ ਰਾਜ ਜਿਹੜਾ ਉਹਦੀ ਨੀਂਹ ਝੂਠ ਤੇ ਨਹੀਂ। ਵੈਸੇ ਅਗਲੇ ਐਤਵਾਰ ਅਰਜ਼ ਕਰਨੀ ਸ਼ੇਰੇ ਪੰਜਾਬ ਦੀ ਬਰਸੀ ਤੇ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਰਾਜ ਸੰਬੰਧੀ ਸਹਿਬ ਧੰਨ ਗੁਰੂ ਨਾਨਕ ਸਾਹਿਬ ਬਾਰੇ ਉਹ ਕਹਿੰਦੇ ਨੇ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਤੇ ਜਦੋਂ ਭਾਈ ਗੁਰਦਾਸ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਇਸੇ ਗੱਲ ਨੂੰ ਹੋਰ ਅੱਗੇ ਤੋਰਿਆ, ਕਹਿਣ ਲੱਗੇ ਕੇਵਲ ਰਾਜ ਹੀ ਨਹੀਂ, ਗੁਰੂ ਨਾਨਕ ਸਾਹਿਬ ਜੀ ਦੇ ਰਾਜ ਦੇ ਵਿੱਚ ਸਿੱਕਾ ਵੀ ਇੱਕ ਚੱਲੇ। ਮਹਾਰਾਜ ਉਹ ਸਿੱਕਾ ਕਿਹੜਾ? ਤੇ ਭਾਈ ਗੁਰਦਾਸ ਨੇ ਉੱਥੇ ਬਚਨ ਕੀਤਾ, ਕਹਿਣ ਲੱਗੇ ਮਾਰਿਆ ਸਿੱਕਾ ਜਗਤ ਵਿੱਚ, ਉਹ ਸਿੱਕਾ ਸੀ ਨਾਮ ਦਾ, ਉਹ ਸਿੱਕਾ ਸੀ ਵਾਹਿਗੁਰੂ ਜੀ ਦੀ ਭਗਤੀ ਦਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਕਿ ਗੁਰੂ ਨਾਨਕ ਸਾਹਿਬ ਨੇ ਇੱਕ ਨਿਰਮਲ ਪੰਥ ਨੂੰ ਚਲਾਇਆ, ਜਿਹਨੂੰ ਸੱਤਾ ਬਲਵੰਡ ਸੱਚ ਦਾ ਰਾਜ ਕਹਿੰਦੇ ਨੇ, ਉਹਨੂੰ ਭਾਈ ਗੁਰਦਾਸ ਨਿਰਮਲ ਸਿੱਕਾ ਮਾਰ ਕੇ ਪੰਥ ਚੱਲਣ ਦੀ ਗੱਲ ਕਰਦੇ ਨੇ। ਤੇ ਇਹਦੇ ਨਾਲ ਹੀ ਭਾਈ ਗੁਰਦਾਸ ਨੇ ਬਿਲਕੁਲ ਕਲੀਅਰ ਕਰ ਦਿੱਤਾ ਕਿ ਮਤਾ ਕੋਈ ਰਲਾ ਕੇ ਕਹਿ ਵੀ ਸ਼ਾਇਦ ਇਹ ਉਸ ਧਰਮ ਵਿੱਚੋਂ ਜਾਂ ਉਸ ਸੰਪਰਦਾ ਵਿੱਚੋਂ ਨਿਕਲੀ ਹੋਈ ਇੱਕ ਸ਼ਾਖ ਏ। ਕਹਿਣ ਲੱਗੇ ਨਹੀਂ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾ, ਕਿ ਗੁਰੂ ਨਾਨਕ ਸਾਹਿਬ ਦਾ ਪੰਥ ਨਿਆਰ ਹੈ। ਅੱਜ ਅਰਜ਼ ਕਰਨੀ ਚਾਹੁੰਦਾ ਵਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜਿਆ ਤੇ ਉਹਨਾਂ ਦੇ ਜੀਵਨ ਵਿੱਚੋਂ ਖਾਸ ਕਰਕੇ ਦੋ ਗੱਲਾਂ। ਪਹਿਲੀ ਗੱਲ, ਮਹਾਰਾਜ ਆਉਣ ਦਾ ਮਨੋਰਥ ਕੀ? ਤੇ ਗੁਰੂ ਗੋਬਿੰਦ ਸਿੰਘ ਜੀ ਇੱਕ ਬਚਨ ਕਰਦੇ ਵੀ ਸੀ, ਅਕਸਰ ਪੜ੍ਹਦੇ ਹਾਂ, ਕਹਿਣ ਲੱਗੇ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਆਰੰਭ ਵਿੱਚ ਇਹ ਪੰਕਤੀ ਏ, ਚੇਤਨਾ ਭਇਓ ਖਮਰੋ ਆਵਨ ਕਹਿ, ਕਿ ਅੰਦਰ ਵਾਲਾ ਚਿੱਤ ਨਹੀਂ ਸੀ ਆਉਣ ਤੇ, ਸਾਡੀ ਸੁਰਤ ਮਾਲਕ ਦੇ ਚਰਨਾਂ ਵਿੱਚ ਟਿਕੀਏ ਜੁੜੀਏ। ਤੇ ਇੱਕ ਗੱਲ ਹੋਰ ਇਹਦੇ ਵਿੱਚੋਂ ਅੱਜ ਕਲੀਅਰ ਕਰਨੀ ਚਾਹੁੰਦਾ ਕਿ ਇਸ ਸੁਰਤ ਨੂੰ ਕੇਵਲ ਪਿਛਲੇ ਜਨਮ ਤੱਕ ਸੀਮਤ ਨਹੀਂ, ਸੱਚ ਜਾਣੋ ਪਟਨਾ ਸਾਹਿਬ ਦੀ ਧਰਤੀ ਤੋਂ ਲੈ ਕੇ ਨਦੇੜ ਦੀ ਧਰਤੀ ਤੱਕ ਭਾਵੇਂ ਜ਼ਿੰਦਗੀ ਵਿੱਚ ਆਪਣੀਆਂ ਨਜ਼ਰਾਂ ਵੀ ਤੱਕੀਏ ਕਿ ਦੁੱਖਾਂ ਦੇ ਪਹਾੜ ਵੀ ਟੁੱਟੇ ਨੇ, ਪਰ ਕਲਗੀ ਵਾਲੇ ਦੀ ਸੁਰਤ ਜਿਹੜੀ ਚੁੱਭੀ ਹੈ ਉਹ ਕਦੀ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਟੁੱਟੀ ਨਹੀਂ। ਸਾਹਿਬ ਦੀ ਬਾਣੀ ਨੂੰ ਥੋੜ੍ਹਾ ਜਿਹਾ ਸਮਝ ਕੇ ਆਪਾਂ ਤੁਰਨੇ। ਹਰ ਇੱਕ ਨੇ ਗੁਰੂ ਸਾਹਿਬ ਦੀ ਸਿਫਤ ਵਿੱਚ ਬਹੁਤ ਕੁਝ ਲਿਖੇ, ਕਈਆਂ ਦੀ ਕਲਮ ਨੇ ਵਿਰੋਧ ਵਿੱਚ ਵੀ ਲਿਖਿਆ। ਸਾਹਿਬ ਗੁਰੂ ਗੋਬਿੰਦ ਸਿੰਘ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਚਿੱਤ ਨਾ ਭਇਓ ਖਮਰੋ ਆਮਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਕਹਿੰਦੇ ਨੇ ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕਹਿ ਇਹ ਲੋਕ ਪਠਾਇਓ, ਕੀ ਕਹਿ ਕੇ ਭੇਜਿਆ। ਉਹਦੇ ਵਿੱਚ ਇੱਕ ਬਚਨ ਹੁੰਦਾ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ, ਤੇ ਕਾਹਦੇ ਲਈ? ਪੰਥ ਪਰਚੁਰ ਕਰਦੇ ਕੋ ਸਾਜਾਂ। ਤੇ ਜਦੋਂ ਇਹ ਦਸਮ ਵਿੱਚ ਪੜਿਆ ਕਿ ਪੰਥ ਦਾ ਪ੍ਰਚਾਰ ਕਰਨ ਦੇ ਲਈ, ਤੇ ਇੱਕ ਸਵਾਲ ਉੱਠੇਗਾ ਕਿਹੜੇ ਪੰਥ ਦਾ ਪ੍ਰਚਾਰ ਕਰਨ ਲਈ, ਤੇ ਉੱਤਰ ਮਿਲੇਗਾ ਜਿਸ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਧਿਆਇਆ ਉਸ ਨਿਰਮਲ ਪੰਥ ਦਾ ਪ੍ਰਚਾਰ ਕਰਨ ਲਈ ਸਾਹਿਬ ਆਏ। ਸ਼ਬਦ ਵਰਤੇ ਨੇ ਭਾਈ ਸਾਹਿਬ ਨੇ ਕਿ ਨਾਨਕ ਨਿਰਮਲ ਪੰਥ ਚਲਾਇਆ ਜਾਂ ਕੀ ਤੁਸ ਆਪਣਾ ਪੰਥ ਨਿਰਾਲਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਰਮੇਸ਼ਵਰ ਨੇ ਕਿਹਾ ਮੈਂ ਆਪਣਾ ਸੁੱਤ ਤੋਏ ਨਿਵਾਜਾ, ਪੰਥ ਪਰਚੁਰ ਕਰਦੇ ਕੋ ਸਾਜਾ, ਕੀ ਪੰਥ ਪ੍ਰਚਾਰ ਨੇ? ਜਹਾਂ ਤਹਾਂ ਤੁਮ ਧਰਮ ਚਲਾਏ, ਕਬੁੱਧ ਕਰਨ ਦੇ ਲੋਕ ਹਟਾਏ। ਉਹਦੇ ਵਿੱਚ ਇੱਕ ਹੋਰ ਬਚਨ ਆਉਂਦਾ, ਖਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਨੇ ਹਮ ਇਹ ਕਾਜ ਜਗਤ ਨੂੰ ਆਏ, ਧਰਮ ਖੇਤ ਗੁਰਦੇਵ ਪਠਾਏ, ਜਹਾਂ ਤਹਾਂ ਤੁਮ ਧਰਮ ਬਿਠਾਰੋ, ਦੁਸ਼ਟ ਦੋਖੀਨ ਪਕੜ ਪਛਾਰੋ, ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਕਾਹਦੇ ਲਈ? ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸ਼ਬਦ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣ ਲਈ ਜਪਣ ਵਾਲਿਆਂ ਦੇ ਬੋਲ ਬਾਲੇ, ਜਿਹਨੂੰ ਅਸੀਂ ਅੱਗੇ ਪੜ੍ਹਨਾ ਖਾਲਸੇ ਜੀ ਕੇ ਬੋਲ ਬਾਲੇ, ਕਹਿਣ ਲੱਗੇ ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸ਼ਬਦ ਕੋ ਮੂਲ ਉਪਾਰਨ। ਇੱਥੇ ਮੂਲ ਦਾ ਅਰਥ ਜਾੜੇ ਕਿ ਜਿਹੜੇ ਦੁਸ਼ਟ ਇੱਥੇ ਜ਼ੁਲਮ ਪੈ ਕਰਦੇ ਨੇ, ਇੱਕ ਤਾਂ ਪੰਥ ਦਾ ਪ੍ਰਚਾਰ ਕਰਨੇ ਤੇ ਦੂਜਾ ਉਹਨਾਂ ਦੀਆਂ ਜੜ੍ਹਾਂ ਜ਼ੁਲਮ ਦੀਆਂ ਪੱਟਣ ਵਾਸਤੇ ਆਇਆ। ਇੱਥੇ ਇਹ ਨਹੀਂ ਸ਼ਬਦ ਵਰਤੇ, ਕਈ ਵਾਰੀ ਅਸੀਂ ਗੱਲ ਇਹ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਨੇ ਕਿਹਾ ਮੁਗਲ ਨੂੰ ਕਿ ਮੈਂ ਮੁਸਲਮਾਨਾਂ ਦੀ ਜੜ ਪੁੱਟਣ ਆਇਆ। ਪਿਆਰਿਓ, ਇੱਥੇ ਸ਼ਬਦ ਦੁਸ਼ਟ ਵਰਤੇ ਹੈ ਤੇ ਦੁਸ਼ਟ ਕਿਸੇ ਵੀ ਧਰਮ ਦੇ ਬਾਣੀ ਦਾ ਜਿਹੜਾ ਉਹ ਸਹਾਰਾ ਲੈ ਸਕਦਾ। खैर अपने विषय वल मुड़ना है। पहली गल ए पंथ की हो जाए जिस निर्मल पंथ नू बाबा जी ने चलाया न्यारियां कीता उहदे दा उसे दा प्रचार गुरु गोबिंद सिंह करदे ने ते गुरु ग्रंथ साहिब दी बाणी विचों इक शब्द पढ़ी कि हजूर दे उस निर्मल पंथ दी गल करदे आ तां गुरु ग्रंथ साहिब दी बाणी विच साहिब दा इक बचन आउंदा है उस निर्मल पंथ ते असी किवें तुरीए किवें गुरु गोबिंद सिंह साडे सहाई होण ते जे उस धर्म दी उस पंथ दी परिभाषा ते उहदे ते चलण दी गल पुछनी होवे ते गुरु ग्रंथ साहिब दा शब्द पूरा पढ़ो जिहदे विच साहिब कहिंदे जो दिसै गुर सिखड़ा तिस निव निव लागों पाए जीव। इहदे विच हजूर ने पंथ ते चलण दी गल कही जिस निर्मल पंथ नूं साहिब ने तोरिया कहिंदे जो दिसै गुर सिखड़ा तिस निव निव लागों पाए जीव आखां बिरसा जी की गुर सज्जन दे मिलाए जियो सोई दस उपदेशणा मेरा मन अनत ना काहू जाए जियो। एदे विच जिग्यासु बन के सवाल कीता है कि गुरु के सिखड़े आम तौर ते सी कई शब्द एदे वर्त जाने सेखड़ा नहीं हे गुरु के सिखा मैं तेरे तो पुछण आया कि गुरु नानक साहिब दे निर्मल पंथ ते तू चलण वाला है जिन्हें शब्द की बरकत नाल न्यारा कीता सी मैं अपना मन तेरे चरणा विच भेट करा मेरे अंदर नू टिका बख्श के ओ पंथ दा रस्ता उस पंथ ते चलण दी जाच दस दे जिस पंथ दा प्रचार गुरु गोबिंद सिंह पै कर दे। उते पुछे कहन लगे जो दिसै गुर सिखड़ा तिस निव निव लागू पाए जियो आखा बिरखा जी की गुर सज्जन दे मिलाए जियो सोई दस उपदेशणा मेरा मन अनत अनत दरते होर पासे मेरा मन अनत न काहू जाए जियो ए मन तै कू देवसा मैं मार्ग दियो बताए जियो। फिर जिग्यासु बन के कही देने कहन लगे भरावा खो आया दूरों चल कै मैं तक्की तो शरणाए जियो मैं आसा रखी चित मैं मेरा सब दुख गवाए जियो। हुण इस पंथ ते चलण ते अपनी मन मत नहीं जे निर्मल पंथ ते चलना चाहना है ते पहली गल सज्जे ते खब्बे दी झाक छड़ दे। भाई गुरदास नूं पुछया गया सी कि तुसी कहिंदे हो गुरु नानक साहिब ने गुरमुख गाड़ी राह चलाया जां निर्मल पंथ चलाया ते इस रस्ते ते चलण वाले नूं कदी दसो तां सही किन्नियां कु रहमतां ने। भाई साहिब ने सिर्फ दो गल्लां ते पूरे पंथ दी व्याख्या कर दित्ती। भाई गुरदास जी कहिंदे ने कि पानी दा भर के दरिया वगदा ते कदी दरिया दे किनारे खलो के छोटा जिहा पत्थर दा टुकड़ा पानी वी सटीए ते दरिया दा पानी उस पत्थर नूं डोब दिंदा है किते लोहे दा किल कोई लोहे दा छोटा जिहा कण कोई सटे ते पानी उस लोहे नूं वी डोब दिंदा है। भाई साहिब कहिंदे ने मैनूं एक गल दी हैरानगी ओह गुरमुख मार्ग दी जिहनूं निर्मल पंथ कहिआ उहदी व्याख्या करदे कहिंदे ने मैनूं एक गल दी समझ नहीं पई ते भाई गुरदास जी ओह रंग रतड़े शायर ने जिहड़े रुखां विचों जंगल दे कणके किणके विचों पानी दीआं धारां विचों पत्थरां विचों हर एक सिख्या लै के गुरमत दा उपदेश पै दृढ़ करांदे। भाई गुरदास कहिंदे मैं दरिया हैरान है इस गल्लों कि तेरे कोल पत्थर आउंदा उहनूं डोब दिंदा तेरे कोल कोई लोहे दा टुकड़ा आवे उहनूं डोब दिंदा पर दरिया मैनूं एक गल दस कितनी भारी लकड़ वड के तेरे विच पहाड़ा तो सट देवे। पुरातन समय लकड़ा इस तरह मैदानी इलाके विच लियाउणियां पहाड़ विचों लकड़ दी पोरी वढ़नी ते भारी जिहड़ी ओह लकड़ पानी विच सटनी ते दरिया दे पानी ने लकड़ नूं अपने उत्ते तार के ते मैदानी इलाके तक लै होना। कहिंदे ने खे दरिया पत्थर नूं डोबना लोहे नूं डोबना बंदा तेरे अंदर आए उहनूं वी डोबण दा यतन करना पर मैनूं एक गल दी समझ नहीं पैंदी जे भारियां चीजां जाण के डोबना ते फिर लकड़ एनी भारी है ये तेरे उत्ते तरती क्यों है तू इस भारी लकड़ नूं क्यों नहीं डोबदा पिया। कहिंदा उस पानी ने उत्तर बड़े कमाल दा दित्ता कहिण लगे गल कल्ले भार दी नहीं ते एक गल कि जदों भी उदाहरण लई जांदी है उदाहरण का हमेशा एक पासा लिया जांदा उदाहरण नूं दो वल्ली नहीं वरत्या जांदा इहदे विच आनुक से उदाहरण फिट नहीं बैंदी। जदों भी गुरु ग्रंथ साहिब की बाणी पढ़ोगे एक दिन अर्ज कीती सी ਕਿ ਭਗਤ ਨਾਮਦੇਵ ਜੀ ਨੇ ਇੱਕ ਪਾਸੇ ਕਿਹਾ, ਕਹਿੰਦੇ ਨੇ ਤੂੰ ਰੱਬ ਨੂੰ ਜੇ ਨੇੜੇ ਵੇਖਣਾ ਨਾ ਤੇ ਦੋ ਗੱਲਾਂ ਆਪਣੀ ਜ਼ਿੰਦਗੀ ਵਿੱਚੋਂ ਬਿਲਕੁਲ ਛੱਡ ਦੇ। ਮਹਾਰਾਜ ਉਹ ਕਿਹੜੀਆਂ? ਉਹਨਾਂ ਨੇ ਸਿੱਧੀ ਗੱਲ ਕਹੀ, ਕਹਿਣ ਲੱਗੇ ਪਰ ਧਨ, ਪਰ ਦਾਰਾ, ਪਰ ਹਰੀ, ਦੋ ਸ਼ਬਦ ਨੇ। ਕਹਿੰਦੇ ਨੇ ਇੱਕ ਪਰਾਇਆ ਧਨ ਤੇ ਦੂਸਰੀ ਪਰ ਦਾਰਾ ਪਰਾਈ ਇਸਤਰੀ। ਤੇ ਭਗਤ ਨਾਮਦੇਵ ਕਹਿੰਦੇ ਨੇ ਪਰ ਧਨ, ਪਰ ਦਾਰਾ, ਪਰ ਹਰੀ ਦਰ ਤੇ ਤਿਆਗ ਦੇਗਾ ਤਾਂ ਕਹਿ ਨਿਕਟ ਬਸੈ ਨਰ ਹਰੀ, ਰੱਬ ਤੇਰੇ ਨੇੜੇ ਵਸੇਗਾ। ਜਦੋਂ ਪੁੱਛਿਆ ਵੀ ਇੱਕ ਪਾਸੇ ਇਹ ਸ਼ਬਦ ਵਰਤੇ, ਇੱਥੇ ਉਦਾਹਰਨ ਦਿੱਤੀ, ਦੂਜੇ ਪਾਸੇ ਇੱਕ ਬਚਨ ਕਿਹਾ, ਕਹਿਣ ਲੱਗੇ ਜੈਸੇ ਬਿਖੈ ਹੇਤ ਪਰ ਨਾਰੀ। ਜਿਵੇਂ ਵਿਸ਼ਈ ਬੰਦਾ ਵੇਸ਼ਵਾ ਦੇ ਦਰ ਤੇ ਜਾਂਦਾ ਤੇ ਆਪਾਂ ਕਹਾਂਗੇ ਉੱਥੇ ਤਾਂ ਕਹਿੰਦੇ ਪੈਸੋ ਕਿ ਪਰ ਧਨ, ਪਰ ਦਾਰਾ, ਪਰ ਹਰੀ, ਤੇ ਇੱਥੇ ਉਦਾਹਰਨ ਕੀ ਦਿੰਦੇ ਹੋ? ਇੱਕ ਕਹਿੰਦੇ ਨੇ ਸਿਰਫ ਇੱਕ ਪਾਸਾ ਨਹੀਂ ਕਿ ਜਿਵੇਂ ਵਿਸ਼ਈ ਬੰਦਾ ਇੰਨੀਆਂ ਲਾਹਨਤਾਂ ਪੈਣ ਤੇ ਵਿਕਾਰ ਨਹੀਂ ਛੱਡਦਾ, ਤੂੰ ਪਰਮੇਸ਼ਵਰ ਦੇ ਨਾਮ ਨੂੰ ਨਾ ਛੱਡੀ। ਉਦਾਹਰਨ ਜਿਹੜੀ ਉਹਦਾ ਹਮੇਸ਼ਾ ਇੱਕ ਪਾਸਾ ਲਿਆ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਪਾਣੀ ਨੂੰ ਪੁੱਛਿਆ, ਜੇ ਭਾਰੀ ਚੀਜ਼ ਜਾਣ ਕੇ ਡੋਬਣਾ ਤੇ ਫਿਰ ਲੋਹੇ ਨਾਲੋਂ ਪੱਥਰ ਨਾਲੋਂ ਕਿੰਨੀ ਵਜ਼ਨ ਵਿੱਚ ਭਾਰੀ ਹੈ ਲੱਕੜ, ਇਹਨੂੰ ਕਿਉਂ ਨਹੀਂ ਡੋਬਦਾ? ਕਹਿੰਦੇ ਨੇ ਅੱਗੋਂ ਦਰਿਆ ਦੇ ਪਾਣੀ ਨੇ ਉੱਤਰ ਦਿੱਤਾ ਸੀ, ਪੱਥਰ ਵੀ ਡੁੱਬ ਜਾਂਦਾ ਹੈ, ਲੋਹਾ ਵੀ ਡੁੱਬ ਜਾਂਦਾ ਹੈ, ਪਰ ਮੈਂ ਲੱਕੜ ਨੂੰ ਇਸ ਕਰਕੇ ਨਹੀਂ ਡੁੱਬਣਾ, ਮੈਂ ਇਹਨੂੰ ਆਪਣਾ ਆਪ ਸਿੰਜ ਸਿੰਜ ਕੇ ਬੂੰਦ ਬੂੰਦ ਨਾਲ ਪਾਲਿਆ ਹੈ, ਤੇ ਜਿਹੜਾ ਮੇਰਾ ਆਪਣਾ ਪਾਲਿਆ ਹੋਵੇ ਤੇ ਜਦੋਂ ਮੇਰੇ ਕੋਲ ਆਉਂਦਾ ਮੈਂ ਉਹਨੂੰ ਕਦੀ ਡੁੱਬਣ ਨਹੀਂ ਦਿੰਦਾ। ਗੁਰਮੁਖ ਮਾਰਕੀ ਭਾਈ ਸਾਹਿਬ ਬੜੇ ਸਿਆਣੇ ਨੇ, ਉਹ ਦੂਜਾ ਸਵਾਲ ਕਰਦੇ ਨੇ, ਕਹਿੰਦੇ ਨੇ ਪਾਣੀ ਤੂੰ ਇਹ ਤਾਂ ਕਹਿੰਦਾ ਮੈਂ ਆਪਣੇ ਪਾਲੇ ਨੂੰ ਨਹੀਂ ਡੋਬਦਾ, ਪਰ ਤੈਨੂੰ ਪਤਾ ਕਿ ਇਸੇ ਲੱਕੜ ਨੂੰ ਚੀਰ ਕੇ ਕਿਸ਼ਤੀ ਇਹਨੂੰ ਬੇੜਾ ਬਣਾਇਆ ਜਾਣਾ, ਤੇ ਜਦੋਂ ਕਿਸ਼ਤੀ ਜਾਂ ਬੇੜਾ ਤੇਰੇ ਉੱਤੇ ਚੱਲਦਾ ਹੈ ਤੇ ਪਾਣੀ ਨੂੰ ਇਸ ਤਰ੍ਹਾਂ ਕਿਸ਼ਤੀ ਦੀ ਨੋਕ ਚੀਰ ਦੀਏ ਕਿ ਜਿਵੇਂ ਆਰੇ ਨੂੰ ਲੱਕੜ ਨੂੰ ਆਰਾ ਚੀਰਦਾ ਹੋਵੇ, ਤੂੰ ਮੈਨੂੰ ਇੱਕ ਗੱਲ ਦੱਸ ਕਿ ਇਹੀ ਲੱਕੜ ਇਕੱਲੀ ਆਉਂਦੀ ਏ ਤੂੰ ਤਾਰਨਾ, ਲੋਹਾ ਇਕੱਲਾ ਆਉਂਦਾ ਡੋਬਣਾ, ਪਰ ਜਦੋਂ ਕਿਸ਼ਤੀ ਜਾਂ ਬੇੜੀ ਬਣਾ ਕੇ ਇਸੇ ਲੱਕੜ ਵਿੱਚ ਲੋਹਾ ਤੇ ਪੱਥਰ ਰੱਖੇ ਜਾਂਦੇ ਨੇ, ਫਿਰ ਉਹਨਾਂ ਨੂੰ ਕਿਉਂ ਤਾਰਨਾ, ਉਹਨਾਂ ਨੂੰ ਕਿਉਂ ਨਹੀਂ ਡੋਬਦਾ? ਅੱਗੋਂ ਕਹਿੰਦੇ ਨੇ ਪਾਣੀ ਨੇ ਉੱਤਰ ਦਿੱਤਾ, ਕਹਿਣ ਲੱਗੇ ਇਕੱਲਾ ਲੱਕੜ ਦੇ ਤੋਂ ਬਿਨਾਂ ਲੋਹਾ ਜਾਂ ਪੱਥਰ ਆਵੇ ਉਹ ਤਾਂ ਡੋਬ ਸਕਦਾ, ਪਰ ਜਿਹੜਾ ਮੇਰੇ ਪਾਲੇ ਕੋਲ ਲੱਕੜ ਦੀ ਸੰਗਤ ਕਰਦਾ ਸੱਚ ਜਾਣੀ ਮੈਂ ਆਪਣੇ ਦੀ ਸੰਗਤ ਕਰਨ ਵਾਲੇ ਨੂੰ ਕਦੀ ਡੁੱਬਣ ਨਹੀਂ ਦਿੰਦਾ। ਭਾਈ ਸਾਹਿਬ ਨੇ ਤੀਜਾ ਸਵਾਲ ਕੀਤਾ, ਕਹਿਣ ਲੱਗੇ ਤੈਨੂੰ ਪਤਾ ਹੈ ਜਾਨ ਕਿ ਇਸ ਲੱਕੜ ਵਿੱਚ ਅੱਗ ਹੈ ਤੇ ਤੇਰਾ ਤੇ ਅੱਗ ਦਾ ਆਪਸੀ ਵਿਰੋਧ ਬਣਿਆ, ਤੂੰ ਇਸ ਲੱਕੜ ਵਿੱਚ ਪਈ ਕੋਈ ਅੱਗ ਨੂੰ ਆਪਣੇ ਵਿਰੋਧੀ ਨੂੰ ਤਾਰਨਾ ਪਿਆ? ਤੇ ਅੱਗੋਂ ਪਾਣੀ ਕਹਿੰਦਾ ਹਾਂ ਮੈਨੂੰ ਪਤਾ ਹੈ ਕਿ ਲੱਕੜ ਵਿੱਚ ਅੱਗ ਭਰੀ ਪਈ ਏ, ਪਰ ਸੱਚ ਜਾਣੀ ਜਿਹਨੂੰ ਆਪਣਾ ਇੱਕ ਵਾਰੀ ਬਣਾ ਲਾ ਤੇ ਜਿਹੜੇ ਮੇਰੇ ਕਰਕੇ ਪਲਿਆ ਹੋਵੇ ਮੈਂ ਉਹਦੀ ਅੱਗ ਉੱਤੇ ਉਹਦੇ ਔਕਣ ਉੱਤੇ ਵੀ ਪਰਦਾ ਪਾ ਕੇ ਉਹਨੂੰ ਤਾਰ ਦੇਣਾ। ਭਾਈ ਸਾਹਿਬ ਨੇ ਚਾਰ ਗੱਲਾਂ ਪੁੱਛ ਕੇ ਪੰਜਵੀਂ ਪੁੱਛੀ, ਕਹਿਣ ਲੱਗੇ ਫਿਰ ਮੈਨੂੰ ਇੱਕ ਗੱਲ ਦੱਸ, ਆਮ ਲੱਕੜ ਦੇ ਬੂਟੇ ਨੂੰ ਤੂੰ ਸਿੰਜ ਕੇ ਪਾਲਨੇ, ਇਹ ਤੇਰਾ ਪਾਲਿਆ ਇਹਨੂੰ ਤੂੰ ਤਾਰਨਾ, ਤੇ ਕੀ ਚੰਦਨ ਦੀ ਲੱਕੜ ਨੂੰ, ਚੰਦਨ ਦੇ ਰੁੱਖ ਨੂੰ ਪਾਣੀ ਤੂੰ ਸਿੰਜਦਾ ਨਹੀਂ? ਚੰਦਨ ਦਾ ਬੂਟਾ ਵੀ ਤੇਰੇ ਹੀ ਪਲਿਆ, ਤੇ ਉਸ ਬੂਟੇ ਨੂੰ ਕਿਉਂ ਤੂੰ ਡੋਬਣਾ, ਉਸ ਲੱਕੜ ਨੂੰ ਕਿਉਂ ਡੋਬਣਾ? ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਚੰਦਨ ਖਰੀਦਣ ਵਾਲੇ ਜਦੋਂ ਚੰਦਨ ਖਰੀਦਦੇ ਨੇ ਲੱਕੜ ਦੇ ਟੁਕੜੇ ਨੂੰ ਪਾਣੀ ਵਿੱਚ ਰੱਖ ਕੇ ਤੱਕਣਗੇ, ਜੇ ਤਾਂ ਚੰਦਨ ਦੀ ਲੱਕੜ ਡੁੱਬ ਜਾਏ ਤਾਂ ਕੀਮਤੀ ਹੈ, ਜੇ ਤਰ ਜਾਏ ਤਾਂ ਕਹਿਣਗੇ ਅਸਲ ਵਿੱਚ ਇਹ ਚੰਦਨ ਹੈ। ਕਹਿੰਦੇ ਨੇ ਬਾਕੀ ਲੱਕੜ ਨੂੰ ਤੂੰ ਤਾਰਨਾ, ਚੰਦਨ ਨੂੰ ਕਿਉਂ ਡੋਬਣਾ, ਕੀ ਉਹ ਤੇਰਾ ਪਾਲਿਆ ਨਹੀਂ? ਤੇ ਪਾਣੀ ਕਹਿੰਦਾ ਦਰਅਸਲ ਹਕੀਕਤ ਇਹ ਵੇ, ਲੋਕਾਂ ਨੂੰ ਦਿਸਦਾ ਵੀ ਸ਼ਾਇਦ ਮੈਂ ਇਹਨੂੰ ਜਾਣ ਕੇ ਡੋਬਣਾ ਵਾ, ਵਾਹਿਗੁਰੂ ਲੋਕਾਂ ਨੂੰ ਦਿਸਦਾ ਵਿਤਕਰਾ ਕਰਨਾ, ਪਰ ਇੱਥੇ ਵੀ ਮੈਂ ਆਪਣੇ ਪੱਲੇ ਪਾਲੇ ਹੋਏ ਦੀ ਲਾਜ ਰੱਖਣਾ ਵਾ, ਕਿਉਂਕਿ ਜੇ ਇਹ ਤਰ ਗਿਆ ਤੇ ਲੋਕ ਮੇਰੇ ਪਾਲੇ ਹੋਏ ਰੁੱਖ ਤੇ ਉਂਗਲਾਂ ਚੁੱਕਣਗੇ, ਜਦੋਂ ਡੁੱਬ ਜਾਂਦਾ ਤੇ ਬਾਜ਼ਾਰ ਵਿੱਚ ਇਹਦੀ ਕੀਮਤ ਪੈ ਜਾਂਦੀ। ਡੋਬਣਾ ਮੈਂ ਇਸ ਕਰਕੇ ਨਹੀਂ ਕਿ ਇਹਨੂੰ ਖਤਮ ਕਰ ਲਈ। ਭਾਈ ਸਾਹਿਬ ਨੇ ਸਿਰਫ ਦੋ ਗੱਲਾਂ ਲਈਆਂ ਤੇ ਫਿਰ ਕਹਿਣ ਲੱਗੇ ਉਹ ਦਰਿਆ ਤੇਰੇ ਵੱਲ ਤੱਕ ਕੇ, ਹੇ ਗੁਰੂ ਕੇ ਸਿੱਖਾ ਤੂੰ ਇੱਕ ਵਾਰੀ ਇਸ ਗੁਰਮੁਖ ਮਾਰਗ ਤੇ ਚੱਲ ਤਾਂ ਸਹੀ, ਚੇਤੇ ਰੱਖ ਜੇ ਪਾਣੀ ਆਪਣੇ ਪਾਲੇ ਨੂੰ ਡੁੱਬਣ ਨਹੀਂ ਦਿੰਦਾ ਤੇ ਜਦੋਂ ਤੂੰ ਸਤਿਗੁਰੂ ਦੇ ਦਰ ਤੇ ਇਸ ਮਾਰਗ ਤੇ ਚੱਲ ਪਿਓ ਤੇ ਦਾਤੇ ਨੇ ਤੈਨੂੰ ਵੀ ਇਸ ਭਵਜਲ ਵਿੱਚੋਂ ਡੁੱਬਣ ਨਹੀਂ ਦੇਖਣਾ। ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜਰਬਾ ਹੀ ਕਿ ਲੱਕੜ ਵਿੱਚ ਪਈ ਹੋਈ ਅੱਗ ਨੂੰ ਵੇਖ ਕੇ ਜਿਹੜਾ ਪਾਣੀ ਇਹ ਪਰਦੇ ਪਾ ਕੇ ਤਾਰ ਦਿੰਦਾ ਹੈ, ਤੇ ਜਦੋਂ ਸਾਹਿਬ ਦੇ ਦਰ ਤੇ ਗਿਆ ਕਹਿੰਦੇ ਨੇ ਮੇਰੇ ਦਾਤੇ ਨੇ ਮੇਰੇ ਅੰਦਰ ਔਗਣਾਂ ਦੇ ਸਮੁੰਦਰ ਨੂੰ ਤੱਕਿਆ, ਪਰ ਜਦੋਂ ਪਰਦਾ ਪਾ ਕੇ ਕਿਹਾ ਕੋਈ ਨਹੀਂ ਜੇ ਅੱਜ ਮੇਰਾ ਬਣ ਗਿਆ। ਫਿਰ ਕਹਿੰਦੇ ਨੇ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ। ਕਹਿਣ ਲੱਗੇ ਦੇਖ ਪਾਣੀ ਤੂੰ ਉਸ ਲੱਕੜ ਦੇ ਨਾਲ ਲੱਕੇ ਹੋਏ ਲੋਹੇ ਨੂੰ ਵੀ ਤਾਰ ਦੇਣਾ ਜਿਹੜਾ ਲੱਕੜ ਦੀ ਸੰਗਤ ਕਰਦਾ। ਤੇ ਮੇਰੇ ਗੁਰੂ ਦੇ ਬਾਣੀ ਵਿੱਚ ਕਹਿੰਦੇ ਨੇ ਸਿੱਖ ਤਾਂ ਜਪ ਕੇ ਤਰੇਗਾ ਹੀ ਤਰੇਗਾ, ਤੇ ਜਿਹੜਾ ਮੇਰੇ ਪਾਲੇ ਦੀ ਸੰਗਤ ਕਰੇਗਾ ਯਕੀਨ ਜਾਣੀ ਉਹਨੂੰ ਵੀ ਭਵਜਲ ਤੋਂ ਪਾਰ ਕਰ ਦੇਵਾਂਗਾ। ਫਿਰ ਅੱਗੇ ਕਹਿੰਦੇ ਨੇ ਤੂੰ ਚੰਦਨ ਨੂੰ ਡੋਬਣਾ ਹੈ। ਪਰ ਕਹਿੰਦੇ ਨੇ ਜਦੋਂ ਕੋਈ ਸ਼ਹੀਦ ਹੁੰਦਾ ਹੈ, ਜਦੋਂ ਕਿਸੇ ਸਿਦਕ ਵਾਲੇ ਤੇ ਮੁਸੀਬਤ ਆਉਂਦੀ ਏ, ਲੋਕ ਸਮਝਦੇ ਹੋਣਗੇ ਕਿ ਆਪਣੇ ਪਾਲੇ ਨੂੰ ਡੋਬਦਾ ਹੈ। ਕਹਿੰਦੇ ਨੇ ਮੇਰਾ ਦਾਤਾ ਕਹਿੰਦਾ ਡੁੱਬਦਾ ਨਹੀਂ, ਅਸਲ ਵਿੱਚ ਇਹ ਦੁੱਖ ਤੇ ਭਾਣਾ ਮੰਨ ਕੇ ਵੀ ਰੱਬ ਦੀ ਦਰਗਾਹ ਵਿੱਚ ਇਹਦੀ ਕੀਮਤ ਪੈ ਜਾਣੀ। ਭਾਈ ਸਾਹਿਬ ਨੇ ਉੱਤੇ ਸ਼ਬਦ ਵਰਤੇ ਨੇ, ਕਹਿੰਦੇ ਨੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਲੋਹੇ ਜੜੀਏ ਬੋਇਥਾਂ ਭਾਰ ਪਰੈ ਨਾ ਤੱਜੈ। ਫਿਰ ਕਹਿਣ ਲੱਗੇ ਕਿ ਪੇਟੇ ਅੰਦਰ ਅੱਗ ਰੱਖ ਤਿਸ ਪਰਦਾ ਕੱਜੈ। ਕਹਿਣ ਲੱਗੇ ਅਗਰ ਜੋ ਡੋਬੈ ਜਾਣ ਕੇ ਨਰਮੋਲਕ ਧੱਜੈ, ਤੇ ਜਿਸ ਪੰਥ ਦੇ ਪ੍ਰਚਾਰ ਲਈ ਗੁਰੂ ਗੋਬਿੰਦ ਸਿੰਘ ਆਏ ਨੇ, ਭਾਈ ਗੁਰਦਾਸ ਕਹਿੰਦੇ ਨੇ ਸੱਜਣਾ ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ, ਇੱਧਰ ਉੱਧਰ ਝਾਕਣਾ ਛੱਡ ਕੇ ਉਸ ਨਿਰਮਲ ਪੰਥ ਤੇ ਤੁਰ ਪਓ। ਮੈਂ ਅਰਜ਼ ਕਰ ਰਿਹਾ ਸਾਂ, ਪੁੱਛਿਆ ਸੀ ਭਰਾਵਾ ਕਿ ਕਿਵੇਂ ਇਸ ਮਾਰਗ ਤੇ ਤੁਰਾਂ। ਫਿਰ ਕਹਿੰਦੇ ਨੇ ਖੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ, ਤੇ ਨਿਰਮਲ ਪੰਥ ਤੇ ਚੱਲਣ ਵਾਲਿਆਂ ਮਨ ਮਤ ਨਹੀਂ ਨਲ ਨਹੀਂ ਕਿ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਏ, ਇਹ ਨਹੀਂ ਕਿ ਪੰਜ ਬਾਣੀਆਂ ਪੜ੍ਹਨੀਆਂ ਕਿਉਂ ਜ਼ਰੂਰੀ ਨੇ। ਇੱਥੇ ਬਸ ਇੱਕ ਗੱਲ ਮਾਰਗ ਤੇ ਚੱਲਣ ਤੋਂ ਪਹਿਲਾਂ ਸਮਝ ਲਈ, ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਉ ਜੀਓ। ਤੇ ਇਸ ਨਿਰਮਲ ਪੰਥ ਦਾ ਮਕਸਦ ਕੇਵਲ ਦੁਨੀਆ ਦੇ ਧੰਦਿਆਂ ਤੱਕ ਨਹੀਂ, ਕਿਉਂ ਪਾਵੇਂ ਹਰ ਦਰਸਾਵੜਾ ਮੈਂ ਲੱਗੇ ਤੱਤੀ ਵਲ ਜੀਓ, ਤੈਨੂੰ ਮਾਲਕ ਦੇ ਦਰ ਤੱਕ ਲੈ ਜਾਣੇ। ਪਿਆਰਿਓ ਜਿਸ ਨੂੰ ਭਾਈ ਸਾਹਿਬ ਨੇ ਨਿਰਮਲ ਪੰਥ ਕਿਹਾ, ਗੁਰਮੁਖ ਗਾਡੀ ਰਾਹ ਕਿਹਾ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਗੁਰਮਤ ਮਾਰਗ ਕਿਹਾ, ਉਸੇ ਪੰਥ ਦੇ ਉਸੇ ਮਾਰਗ ਦੇ ਉਸੇ ਮਿਸ਼ਨ ਦੇ ਉਸੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਘਰ ਦਾ ਪ੍ਰਚਾਰ ਕਰਨ ਲਈ ਸਭ ਥਾਈ ਸਹਾਈ ਹੋਣ ਵਾਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਗਮਨ ਪਟਨਾ ਸਾਹਿਬ ਜੀ ਦੀ ਧਰਤੀ ਤੇ ਹੋਇਆ। ਜਦੋਂ ਆਪਾਂ ਬਚਨ ਪੜ੍ਹਦੇ ਹਾਂ, ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਮੁਰਪਿਤ ਪੂਰਬ ਕੀਏ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਦ ਹੀ ਜਾਤ ਤਰਬੈਣੀ ਭਏ, ਪੁੰਨ ਦਾਨ ਦਿਨ ਕਰਤ ਬਤੈ। ਕਹਿੰਦੇ ਤਈ ਪ੍ਰਕਾਸ਼ ਹਮਾਰਾ ਭਇਓ, ਤੇ ਰਹਿਮਤ ਕਿਤੇ ਹੋਈ ਪਟਨਾ ਸ਼ਹਿਰ ਵਿਖੈ ਭਵ ਲੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸੰਖੇਪ ਜੇ ਜੀਵਨ ਨੂੰ ਅਰਜ਼ ਕਰਕੇ ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ ਵਾਲੇ ਪਾਸੇ ਆਉਣੇ। ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰੀ ਏ, ਮਾਤਾ ਨਾਨਕੀ ਜੀ ਨੇ ਤੇ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਪਟਨਾ ਸਾਹਿਬ ਦੀ ਧਰਤੀ ਤੇ ਨਹੀਂ, ਸੱਚੀ ਸਰਕਾਰ ਢਾਕੇ ਦੀ ਧਰਤੀ ਤੇ ਨਹੀਂ। ਤੇ ਉਹ ਢਾਕਾ ਜਿਹਨੂੰ ਕਦੀ ਹੁਕਮ ਵਿੱਚ ਸਾਹਿਬ ਨੇ ਕਿਹਾ ਸੀ ਢਾਕਾ ਸਿੱਖੀ ਦਾ ਕੋਠਾ ਹੈ, ਇਹਦੀ ਉੱਚੀ ਪਦਵੀ ਦਿੱਤੀ। ਢਾਕੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਤੇ ਮਾਤਾ ਗੁਜਰੀ ਜੀ ਦੀ ਕੁੱਖ ਵਿੱਚੋਂ ਸਾਹਿਬ ਜੀ ਦੀ ਆਮਦ ਹੋਈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਿਛਾਂ ਪਟਨਾ ਸਾਹਿਬ ਦੀ ਧਰਤੀ ਵੱਲ ਨਹੀਂ ਆਏ, ਆਪਣੇ ਮਿਸ਼ਨ ਲਈ ਅੱਗੇ ਤੁਰੇ ਨੇ। ਇੱਧਰ ਜਦੋਂ ਪੜ੍ਹਨੇ ਆ ਤਵਾਰੀਖ ਨੂੰ, ਕਿੱਥੇ ਪਟਨਾ ਸਾਹਿਬ ਦੀ ਧਰਤੀ ਤੇ ਕਿੱਥੇ ਉਹ ਸੱਜਣ ਕੁੜਾਮ ਦੀ ਧਰਤੀ ਤੇ ਬੈਠਾ ਚੜ੍ਹਦੇ ਨੂੰ ਸਜਦੇ ਪਿਆ ਕਰਦਾ ਸੀ। ਸਿਰਫ ਇੱਕ ਅਰਜ਼ ਕਰਨਾ ਹੁੰਦਾ, ਇਹਨੂੰ ਇਹਨਾਂ ਗੱਲਾਂ ਕਹਿ ਕੇ ਛੱਡ ਦਈਏ ਕਿ ਇਹ ਤਾਂ ਪੁਰਾਣੀਆਂ ਗੱਲਾਂ, ਜਾਂ ਕਈ ਵਾਰੀ ਲੋਕ ਗੁਰੂ ਸਾਹਿਬ ਦੇ ਜੀਵਨ ਉੱਤੇ ਵੀ ਕਲਮ ਚੁੱਕ ਕੇ ਲਿਖਣ ਤੋਂ ਆਪਣੀ ਚਲਾਕੀ ਨਾਲ ਗੁਰੇਜ਼ ਨਹੀਂ ਕਰਦੇ। ਸੁਰਤੀ ਬਿਰਤੀ ਵਾਲੇ ਨੂੰ ਅੰਦਰ ਨੂੰ ਪਤਾ ਹੈ ਕਹਿੰਦੇ ਨੇ ਉਸ ਧਰਤੀ ਤੇ ਚੜ੍ਹਦੇ ਨੂੰ ਸਿੱਜਦਾ ਕੀਤਾ। ਬਸ ਇੱਕੋ ਹੀ ਗੱਲ ਪੁੱਛੀ ਗਈ ਸੀ ਮੁਰੀਦਾਂ ਵੱਲੋਂ ਕਿ ਅੱਜ ਟਿਕਰਾ ਲੈਂਦੇ ਨੂੰ ਖੁਦਾ ਦੇ ਘਰ ਨੂੰ ਸਿੱਜਦੇ ਕਰਨੇ ਤੇ ਅੱਜ ਚੜ੍ਹਦੇ ਨੂੰ ਕਿਉਂ? ਤੇ ਉਸ ਭੀਖਣ ਸ਼ਾਹ ਨੇ ਕਿਹਾ ਸੀ ਅੱਗੇ ਉਹਦੇ ਘਰ ਨੂੰ ਸਿੱਜਦੇ ਕਰਦਾ ਸਾਂ ਖੁਦਾ ਦੇ ਘਰ ਨੂੰ, ਤੇ ਅੱਜ ਘਰ ਵਾਲਾ ਪੂਰਬ ਨੂੰ ਆ ਗਿਆ, ਦੱਸੋ ਮੈਂ ਹੁਣ ਘਰ ਨੂੰ ਸਿੱਜਦੇ ਕਰਾਂ ਜਾਂ ਘਰ ਦੇ ਮਾਲਕ ਨੂੰ ਸਿੱਜਦੇ ਕਰਾਂ? ਸਾਹਿਬ ਧੰਨ ਗੁਰੂ ਕਲਗੀ ਵਾਲੇ ਦੇ ਦੀਦਾਰ ਇਹ ਸੱਜਣ ਨੇ ਪਾਏ ਨੇ, ਪਟਨਾ ਸਾਹਿਬ ਦੀ ਧਰਤੀ ਨੇ ਮੇਰੇ ਕਲਗੀ ਧਰ ਪ੍ਰੀਤਮ ਦੀਆਂ ਬੜੀਆਂ ਯਾਦਾਂ ਸਾਂਭ ਕੇ ਰੱਖੀਆਂ ਨੇ। ਤੇ ਜਦੋਂ ਕਿਤੇ ਉੱਥੇ ਜਾਈਏ ਅਰਜ਼ ਕੀਤੀ ਸੀ ਆਪਣੇ ਅੰਦਰ ਨੂੰ ਟਿਕਾਈ, ਕਦੀ ਸੁਰਤ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜੋੜੀ ਤੇ ਦੇਖ ਉਹ ਸਮਾਂ ਤੇਰੀਆਂ ਅੱਖਾਂ ਸਾਹਮਣੇ ਆ ਜਾਏਗਾ ਜਿਸ ਸਮੇਂ ਕਲਗੀਧਰ ਨੇ ਉੱਥੇ ਚੋਜ ਕੀਤੇ। ਸਾਹਿਬ ਸੱਚੇ ਪਾਤਸ਼ਾਹ ਇਸੇ ਪਟਨਾ ਸਾਹਿਬ ਦੀ ਧਰਤੀ ਤੇ ਬੈਠੇ ਪੰਡਿਤ ਸ਼ਿਵ ਦੱਤ ਵਰਗੇ ਬਜ਼ੁਰਗ ਨੂੰ ਅੱਖਾਂ ਤੋਂ ਪਕੜ ਕੇ ਰੱਖ ਕੇ ਉਹਦੇ ਨੇਤਰਾਂ ਤੇ ਹੱਥ ਸ਼ਬਦ ਇਹ ਹੀ ਕਹਿ ਸਨ, ਪੰਡਿਤ ਜੀ ਝਾਤ ਕਈ ਸਾਲਾਂ ਤੋਂ ਧਿਆਨ ਵਿੱਚ ਬੈਂਦਾ ਸੀ ਪਰ ਕਲਗੀਧਰ ਦੇ ਦੀਦਾਰੇ ਨੇ ਉਹਦੇ ਅੰਦਰ ਤੇ ਭਰਮ ਦੇ ਛੋੜ ਕੱਟ ਦਿੱਤੇ ਤੇ ਦਰਸ਼ਨ ਕਰਕੇ ਜਿਹਨੂੰ ਇਹ ਲੋਚਦਾ ਸੀ ਉਹਨੂੰ ਬਾਲਾ ਪ੍ਰੀਤਮ ਹੀ ਸਭ ਕੁਝ ਦਿਸਣ ਲੱਗਾ। ਕਦੀ ਤੱਕਿਓ ਇਸੇ ਧਰਤੀ ਦੇ ਉੱਤੇ ਜੇ ਕੋਈ ਪਰਮੇਸ਼ਵਰ ਰੂਪ ਵਿੱਚ ਧਿਆਨ ਟਿਕਾਉਂਦਾ ਤਾਂ ਉੱਥੇ ਸਹਾਈ ਹੁੰਦੇ ਨੇ, ਤੇ ਜੇ ਕੋਈ ਕਹਿੰਦਾ ਕਿ ਕਲਗੀ ਵਾਲੇ ਲਈ ਕਿ ਮੈਂ ਪੁੱਤਰ ਦੀ ਦਾਤ ਮੰਗਣੀ ਹੈ, ਇੱਕ ਦਾ ਇਸ਼ਟ ਬਣ ਜਾਂਦਾ ਹੈ ਤੇ ਦੂਸਰੇ ਦੀ ਗੋਦ ਵਿੱਚ ਪਟਨੇ ਦੀ ਧਰਤੀ ਤੇ ਪੁੱਤਰ ਬਣ ਕੇ ਬਹਿੰਦਾ ਹੈ ਤੇ ਜਿਹੜੀ ਸੰਤਾਨ ਨੂੰ ਸਹਿਕ ਦੀਏ ਉਹਨੂੰ ਮਾਂ ਕਹਿ ਕੇ ਪੁਕਾਰਦੇ ਪਏ। ਕਦੀ ਤੱਕਿਓ ਇਸੇ ਧਰਤੀ ਤੇ ਕਦੀ ਆਪ ਜਰਨੈਲ ਬਣ ਕੇ ਅੱਗੇ ਤੁਰਦੇ ਨੇ, ਇੱਥੇ ਰਹੀਮ ਬਖਸ਼ ਤੇ ਕਰੀਮ ਬਖਸ਼ ਵਰਗੇ ਰਹਿਮਤਾਂ ਲੈਂਦੇ ਨੇ, ਕਦੀ ਭਾਈ ਜੈਤੇ ਸ਼ੇਠ ਵਰਗੇ ਰਹਿਮਤਾਂ ਲੈਂਦੇ ਨੇ। ਤੇ ਜਦੋਂ ਕਲਗੀਧਰ ਸਵਾਮੀ ਇਸ ਧਰਤੀ ਨੂੰ ਭਾਗ ਲਾਏ ਨੇ ਤੇ ਪਿਤਾ ਤੇ ਪੁੱਤਰ ਪਹਿਲੀ ਵਾਰ ਜਦੋਂ ਪਟਨਾ ਸਾਹਿਬ ਮਿਲੇ ਨੇ ਤੇ ਜਿਸ ਬਾਗ ਵਿੱਚ ਮਿਲੇ ਕਈ ਸਾਲਾਂ ਦਾ ਸੁੱਕਾ ਹੋਇਆ ਬਾਗ ਵੀ ਖਰਾਬ ਹੋ ਗਿਆ। ਸਾਹਿਬ ਗੁਰੂ ਤੇਗ ਬਹਾਦਰ ਪੰਜਾਬ ਦੀ ਧਰਤੀ ਨੂੰ ਆਏ ਤੇ ਪਿੱਛੋਂ ਕਲਗੀਧਰ ਜਦੋਂ ਤੁਰੇ ਨੇ, ਗਿਆਨੀ ਮਾਨ ਸਿੰਘ ਝੌੜ ਨੇ ਇੱਕ ਗੱਲ ਬੜੀ ਸੋਹਣੀ ਇੱਥੇ ਕਹੀ, ਉਹ ਕਹਿੰਦੇ ਨੇ ਜਿੱਦਣ ਬਾਲਾ ਪ੍ਰੀਤਮ ਇਸ ਧਰਤੀ ਤੋਂ ਤੁਰਨ ਲੱਗੇ ਤੇ ਚੇਤੇ ਰੱਖਿਓ ਸ਼ਰਧਾ ਵਾਲੀ ਅੱਖ ਨਾਲ ਤੱਕਿਓ। ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਗੁਰੂ ਤਾਂ ਜਾ ਚੁੱਕੇ ਨੇ, ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਬਾਣੀ ਨੇ ਬਚਨ ਕਿਹਾ ਕਹਿੰਦੇ ਨੇ ਧੰਨ ਸੋ ਦੇਸ਼ ਜਹਾਂ ਤੂੰ ਵਸਿਆ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਧਰਤੀ ਨੂੰ ਮੈਂ ਕਰੇ ਸਿੱਜਦੇ ਜਿੱਥੇ ਮੇਰੇ ਸਤਿਗੁਰੂ ਤੇਰੇ ਚਰਨ ਪੈ ਗਏ। ਜਦੋਂ ਬਾਲਾ ਪ੍ਰੀਤਮ ਤੁਰੇ ਨੇ ਉਹ ਕਹਿੰਦੇ ਨੇ ਸਾਰੇ ਪਟਨੇ ਦੇ ਅੰਦਰ ਸੁੰਝ ਪੈ ਗਈ ਸੀ, ਬੱਚੇ ਬਜ਼ੁਰਗ ਕੀ ਨਰ ਤੇ ਨਾਰੀਆਂ ਸਾਰੇ ਖਾਮੋਸ਼ ਹੋ ਗਏ, ਲੋਕੀ ਘਰੋਂ ਬਾਹਰ ਨਹੀਂ ਨਿਕਲਦੇ। ਤੇ ਮੁਸਲਮਾਨ ਫਕੀਰ ਨੇ ਪੁੱਛਿਆ ਸੀ ਕਿਸੇ ਨੂੰ ਕਿ ਪਟਨੇ ਵਿੱਚ ਉਦਾਸੀ ਕਿਉਂ, ਤੇ ਅੱਗੋਂ ਬੈਰਾਗ ਵਾਲੇ ਕਿਰਦੇ ਨੇ ਕਿਹਾ ਸੀ ਪਟਨੇ ਦਾ ਦਿਲ ਅੱਜ ਨਿਕਲ ਚੱਲਿਆ। ਪੁੱਛਿਆ ਵੀ ਕੌਣ? ਕਹਿਣ ਲੱਗੇ ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਚੱਲੇ ਨੇ ਤੇ ਇਸ ਸ਼ਹਿਰ ਦਾ ਬੱਚਾ ਬੱਚਾ ਬਜ਼ੁਰਗ ਨੌਜਵਾਨ ਉਹਦੇ ਚਰਨਾਂ ਵਿੱਚ ਖਲੋ ਕੇ ਰਹਿ ਕੇ ਆਤਮਕ ਸੁੱਖ ਮਾਣਦਾ ਸੀ। ਤੱਕਿਓ ਗੁਰੂ ਗੋਬਿੰਦ ਸਿੰਘ ਕਿਵੇਂ ਸਹਾਈ ਹੁੰਦੇ ਨੇ, ਆਰੰਭ ਇੱਥੋਂ ਕੀਤਾ। ਅੱਜ ਸਾਹਿਬ ਤੁਰਨ ਲੱਗੇ ਨੇ, ਸਭ ਤੋਂ ਪਹਿਲਾਂ ਰਹੀਮ ਬਖਸ਼ ਤੇ ਕਰੀਮ ਬਖਸ਼ ਆਏ ਨੇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਰਹੀਮ ਬਖਸ਼ ਤੇ ਕਰੀਮ ਬਖਸ਼ ਆਏ ਤੇ ਚਰਨਾਂ ਤੇ ਡੇਗ ਕੇ ਕਹਿੰਦੇ ਨੇ ਸਤਿਗੁਰੂ ਬਾਲਾ ਪ੍ਰੀਤਮ ਤੇਰੇ ਤੋਂ ਬਿਨਾਂ ਕਿਵੇਂ ਰਹਾਂਗੇ, ਸਹਾਈ ਹੋਣ ਵਾਲੇ ਨੇ ਕਿਹਾ। ਕਹਿਣ ਲੱਗੇ ਅੰਮ੍ਰਿਤ ਵੇਲੇ ਜਪ ਜੀ ਸਾਹਿਬ ਦੀ ਬਾਣੀ ਇਕਾਗਰਤਾ ਨਾਲ ਪੜਿਓ, ਮੈਂ ਬਚਨ ਕਰਨਾ ਵਾ, ਤੁਸੀਂ ਜਪ ਸਾਹਿਬ ਪੜੋਗੇ ਮੈਂ ਤੁਹਾਡੇ ਕੋਲ ਹੋਵਾਂਗਾ। ਜਦੋਂ ਆਏ ਨੇ ਦੂਸਰੇ ਪਾਸੇ ਪਟਨੇ ਦੀ ਸੰਗਤ ਸਾਰੀ ਸੰਗਤ ਨੂੰ ਕਿਹਾ ਤੇ ਸ਼ੇਖ ਜੈਤਮਾਲ ਨੂੰ ਕਹਿੰਦੇ ਨੇ ਸੱਜਣਾ ਸਵੇਰੇ ਆਸਾ ਦੀਵਾਰ ਦਾ ਕੀਰਤਨ ਸੁਣੀ ਤੇ ਮੈਂ ਤੈਨੂੰ ਯਕੀਨਨ ਕਹਿਣਾ ਜਿਹੜਾ ਆਸਾ ਦੀਵਾਰ ਦਾ ਕੀਰਤਨ ਸੁਣੇਗਾ ਸੱਚ ਜਾਣੋ ਉਸ ਬਾਣੀ ਦੇ ਰੂਪ ਅੰਦਰ ਗੁਰੂ ਤੁਹਾਡੇ ਕੋਲ ਹੋਵੇਗਾ। ਸਭ ਥਾਈਂ ਕੋਈ ਸਹਾਏ, ਅੱਜ ਪੰਡਿਤ ਸ਼ਿਵ ਦੱਤ ਪੁੱਛਦਾ ਤੇ ਸਭ ਥਾਈਂ ਸਹਾਏ ਹੋਣ ਵਾਲੇ ਕਹਿੰਦੇ ਨੇ ਪੰਡਿਤ ਜੀ ਤੁਸੀਂ ਅੰਦਰ ਨੂੰ ਟਿਕਾ ਕੇ ਯਕੀਨ ਕਰਕੇ ਵਿਆਹ ਜੇ ਜਦੋਂ ਧਿਆਨ ਵਿੱਚ ਟਿਕੋਗੇ ਮੈਂ ਤੁਹਾਡੇ ਕੋਲ ਹੋਵਾਂਗਾ। ਜਦੋਂ ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਆਉਂਦੇ ਨੇ, ਆ ਕੇ ਪੁੱਛਦੇ ਨੇ ਹੇ ਦਾਤਾਰ ਸਾਹਿਬ, ਕਹਿੰਦੇ ਨੇ ਨਹੀਂ, ਸਿਰਫ ਦੋ ਨੂੰ ਹੱਕ ਹੈ ਮੈਨੂੰ ਪੁੱਤਰ ਕਹਿ ਕੇ ਪੁਕਾਰਨ ਦਾ। ਕਹਿੰਦੇ ਨੇ ਇੱਕ ਤਾਂ ਮਾਂ ਗੁਜਰੀ ਨੂੰ ਤੇ ਦੂਸਰਾ ਅੰਮਾ ਤੈਨੂੰ। ਉੱਥੇ ਪੁੱਛਿਆ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਪੁੱਤਰ ਇੱਕ ਤੇ ਮਾਵਾਂ ਦੋ, ਤੇ ਉੱਤਰ ਬੜਾ ਸੋਹਣਾ ਦਿੱਤਾ ਸੀ, ਜੇ ਅੱਖਾਂ ਦੋ ਹੋ ਕੇ ਜੋਤ ਇੱਕ ਹੈ ਤੇ ਮਾਵਾਂ ਦੋ ਹੋ ਕੇ ਪੁੱਤਰ ਵੀ ਇੱਕ ਹੋ ਸਕਦਾ। ਦੂਜਾ ਪੁੱਛਿਆ ਸੀ ਦੋਵਾਂ ਗੋਦਾਂ ਵਿੱਚ ਖੇਡੋ ਕੇ ਕਿਵੇਂ। ਕਹਿਣ ਲੱਗੇ ਜਿਵੇਂ ਇੱਕ ਚੰਦਰਮਾ ਗੰਗਾ ਵਿੱਚ ਤੇ ਝੀਲ ਦੇ ਪਾਣੀ ਵਿੱਚ ਦੋਨੋਂ ਵੇਲੇ ਖੇਡ ਸਕਦਾ ਤੇ ਮੈਂ ਵੀ ਖੇਡਾਂਗਾ। ਜਦੋਂ ਪੁੱਛਿਆ ਰਾਜੇ ਤੇ ਰਾਣੀ ਨੇ, ਸਾਹਿਬ ਨੇ ਇੱਕੋ ਬਚਨ ਕਿਹਾ, ਕਹਿੰਦੇ ਨੇ ਭਾਵਨਾ ਨਾਲ ਗੁਰੂ ਕੀ ਬਾਣੀ ਤੇ ਨਾਮ ਨਾਲ ਜੁੜਿਓ ਤੇ ਤੂੰ ਰੋਜ਼ਾਨਾ ਨੇਮ ਦੇ ਨਾਲ ਬੱਚਿਆਂ ਨੂੰ ਸੰਗਤ ਨੂੰ ਬੁਲਾ ਕੇ ਭੋਜਨ ਛਕਾਏਗੀ। ਸ਼ਬਦ ਉੱਥੇ ਛੋਲੇ ਪੂਰੀਆਂ ਵਰਤੇ ਨੇ ਕਿ ਮੈਂ ਆਪ ਉੱਥੇ ਸਹਾਈ ਹੋਵਾਂਗਾ। ਉੱਥੇ ਇੱਕ ਗੱਲ ਬੜੇ ਕਮਾਲ ਦੀ ਏ, ਜਿਨ੍ਹਾਂ ਦਰਸ਼ਨ ਕੀਤੇ ਨੇ ਉਸ ਘਰ ਦੇ ਅੰਦਰ ਪਟਨੇ ਵਿੱਚ ਕੇਵਲ ਇੱਕ ਰੁੱਖ ਐਸਾ ਹੈ, ਹੋਰ ਹੋਣਗੇ ਗੱਲ ਵੱਖਰੀ ਏ, ਜਿਹਦੇ ਤੇ ਜਿਸ ਦਿਨ ਦਾ ਕਲਗੀ ਵਾਲੇ ਨੇ ਲਾਇਆ ਕਦੀ ਪੱਤ ਚੜ੍ਹਨੀ ਆਈ। ਉਹ ਰੁੱਖ ਹੈ ਕਰੂੰਦ ਦਾ। ਅੱਜ ਵੀ ਕਦੀ ਫਤਿਹ ਚੰਦ ਮੈਣੀ ਦੇ ਘਰ ਵਿੱਚ ਜਾਇਓ ਤੇ ਪਿਛਲੇ ਪਾਸੇ ਉਹ ਰੁੱਖ ਲੱਗਾ ਤੇ ਬਿਲਕੁਲ ਹਰਾ, ਤੇ ਜੇ ਪੁੱਛੀਓ ਉਹਨਾਂ ਤੋਂ ਜਾ ਕੇ, ਸਾਹਿਬ ਨੇ ਕਿਹਾ ਸੀ ਆਪਣੇ ਹੱਥੀ ਉਸ ਮਾਂ ਜਿਸ ਨੂੰ ਕਿਹਾ ਉਹਦੇ ਘਰ ਰੁੱਖ ਲਾਇਆ ਹੈ ਤੇ ਉਹ ਰੁੱਖ ਦੇ ਉੱਤੇ ਅੱਜ ਤੱਕ ਵੀ ਕਦੀ ਪੱਤ ਚੜ੍ਹਨੀ ਆਈ। ਧਿਆਨ ਰੱਖੀ ਮਨਾ, ਕੇਵਲ ਰੁੱਖ ਇੱਕ ਪ੍ਰਤੀਕ ਨਹੀਂ, ਉਹ ਤਾਂ ਸਾਹਿਬ ਦੀ ਰਹਿਮਤ ਏ, ਤੇ ਜਿਹਦੇ ਅੰਦਰ ਕਲਗੀ ਵਾਲੇ ਨੇ ਨਾਮ ਦਾ, ਸੁਰਤ ਦਾ, ਧਿਆਨ ਦਾ ਤੇ ਅੰਦਰ ਨੂੰ ਜਪਣ ਦਾ ਰੁੱਖ ਲਾ ਦਿੱਤਾ, ਰਹਿੰਦੀ ਦੁਨੀਆ ਤੱਕ ਉਹਦੇ ਲਾਇਕ ਉਹ ਰੁੱਖ ਜਿਹੜੇ ਨੇ ਉਹਨਾਂ ਦੇ ਅੰਦਰ ਕਦੀ ਪੱਤਝੜ ਨਹੀਂ ਆਉਂਦੀ। ਭਾਵੇਂ ਸ਼ਿਵ ਦੱਤ ਸੀ, ਭਾਵੇਂ ਇੱਧਰ ਇਹ ਨੇ, ਸਾਹਿਬ ਤੁਰੇ ਨੇ ਪਟਨਾ ਸਾਹਿਬ ਦੀ ਧਰਤੀ ਤੋਂ, ਹਜ਼ੂਰ ਪਹੁੰਚੇ ਨੇ ਨੇੜੇ ਇੱਕ ਪਿੰਡ ਦਾਨਾਬਾਦ। ਹੁਣ ਪਟਨਾ ਸਾਹਿਬ ਤੇ ਦੋਨੋਂ ਮਿਲ ਗਏ ਨੇ। ਇੱਥੇ ਗੁਰਦੁਆਰਾ ਹੈ ਹਾਂਡੀ ਸਾਹਿਬ, ਇੱਥੇ ਗੁਰਦੁਆਰੇ ਹਾਂਡੀ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਬਿਲਕੁਲ ਗੰਗਾ ਦੇ ਘਾਟ ਤੇ ਵੀ। ਇਤਿਹਾਸ ਕੀ ਹੈ, ਸਭ ਥਾਈਂ ਹੋਏ ਸਹਾਇ ਹੋਣ ਵਾਲੇ ਗੁਰੂ ਦੇਵ ਜਦੋਂ ਇੱਥੇ ਪਹੁੰਚਦੇ ਨੇ ਤੇ ਬੁੱਢੀ ਮਾਈ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚੋਂ ਨਿਵਾਜੀ ਸੀ, ਤੇ ਆਪ ਨੂੰ ਪਤਾ ਇਹ ਉਹੀ ਪਟਨਾ ਸਾਹਿਬ ਦੀ ਧਰਤੀ ਏ ਜਿੱਥੇ ਅਸ਼ੋਕ ਨੇ ਕਦੀ ਕਿਰਪਾਨ ਧਰਤੀ ਤੇ ਸੱਚੀ ਸੀ, ਅਹਿੰਸਾ ਪਰਮੋ ਧਰਮਾਂ ਦੀ ਗੱਲ ਕਹੀ, ਤੇ ਸਦੀਆਂ ਲੰਘ ਗਈਆਂ, ਜ਼ਾਲਮ ਨੇ ਆਪਣੀ ਤਲਵਾਰ ਨਾਲ ਹਿੰਦੁਸਤਾਨ ਦੀ ਧਰਤੀ ਤੇ ਸੱਥਰ ਵਿਛਾ ਦਿੱਤੇ, ਤੇ ਇਸੇ ਧਰਤੀ ਤੋਂ ਬਾਲਾ ਪ੍ਰੀਤਮ ਗੁਲੇਲਾ ਤੀਰ ਤੇ ਕਿਰਪਾਨਾਂ ਲੈ ਕੇ ਤੁਰਿਆ ਸੀ ਦਿੱਲੀ ਦੇ ਤਖ਼ਤ ਤੇ ਬੈਠੇ ਹੋਏ ਜ਼ਾਲਮ ਦਾ ਮੂੰਹ ਮੋੜਨ ਦੇ ਲਈ। ਧਿਆਨ ਦੇਣਾ, ਇੱਥੇ ਉਸ ਮਾਈ ਦੀ ਇੱਕ ਭਾਵਨਾ ਸੀ ਕਿ ਗੁਰੂ ਗੋਬਿੰਦ ਰਾਏ ਕਿਤੇ ਆਉਣ ਤੇ ਮੇਰੇ ਘਰ ਚਰਨ ਪਾਜਨ। ਹਾਂ ਮੈਂ ਗਰੀਬਣੀ ਤੇ ਬੁੱਢੜੀ, ਕਹਿੰਦੇ ਨੇ ਹਜ਼ੂਰ ਪਟਨਾ ਸਾਹਿਬ ਤੋਂ ਤੁਰੇ ਤੇ ਤੁਰ ਕੇ ਪਹਿਲਾ ਪੜਾਅ ਦਾਨਾਪੁਰ ਕੀਤਾ ਸੀ, ਤੇ ਬੁੱਢੜੀ ਘਰ ਵਿੱਚ ਸ਼ਾਮ ਨੂੰ ਖਿਚੜੀ ਰਿੰਨ ਕੇ ਬੈਠੀ ਸੀ ਤੇ ਸਾਹਿਬ ਨੇ ਦਰਵਾਜ਼ਾ ਖੜਕਾ ਕੇ ਕਿਹਾ ਸੀ ਮਾਈ ਅਸੀਂ ਚੱਲੇ ਆ ਮਦਰ ਦੇਸ਼ ਤੇ ਤੂੰ ਰੋਜ਼ ਚੇਤੇ ਕਰਦੀ ਸੈਂ, ਅੱਜ ਦਾ ਦਿਨ ਰਸਤੇ ਵਿੱਚ ਨਿਕਲੇ ਹੈ, ਤੂੰ ਤਾਂ ਕਹਿੰਦੀ ਸੈਂ ਦੋ ਘੜੀਆਂ ਪਰ ਅੱਜ ਦੀ ਰਾਤ ਅਸੀਂ ਤੇਰੇ ਘਰ ਰਹਿ ਕੇ ਜਾ। ਇਤਿਹਾਸ ਨੇ ਉਹਦਾ ਨਾਂ ਨਹੀਂ ਦਿੱਤਾ, ਪਰ ਖੋਜ ਕਰਨ ਤੋਂ ਤੇ ਕੁਝ ਬਜ਼ੁਰਗਾਂ ਨੂੰ ਪੁੱਛਿਆ ਤੇ ਉਹਨਾਂ ਮਾਈ ਦਾ ਨਾਂ ਦੱਸਿਆ ਸੀ ਜਮਣੀ ਦੇਵੀ, ਜਮਣਾ ਦੇਵੀ। ਕਹਿੰਦੇ ਨੇ ਉਸ ਮਾਈ ਦੇ ਘਰ ਰਹਿ ਸੰਗਤ ਜ਼ਿਆਦਾ ਸੀ, ਜਦੋਂ ਲੰਗਰ ਦੀ ਗੱਲ ਚੱਲੀ ਮਾਈ ਅੱਖਾਂ ਭਰ ਆਈ, ਸਾਹਿਬ ਨੇ ਕਿਹਾ ਨਹੀਂ ਮਾਂ ਆ ਹਾਂਡੀ ਮੈਨੂੰ ਦੇ, ਮੈਂ ਆਪਣੇ ਹੱਥ ਨਾਲ ਵਰਤਾਨਾ, ਤੇਰੇ ਪੱਕੇ ਹੋਏ ਵਿੱਚ ਬਰਕਤ ਪਏਗੀ, ਕਮੀ ਨਹੀਂ ਆਵੇਗੀ। ਅੱਜ ਵੀ ਉਸ ਅਸਥਾਨ ਦਾ ਨਾਮ ਹੈ ਹਾਂਡੀ ਸਾਹਿਬ। ਹਜ਼ੂਰ ਉੱਥੇ ਸਹਾਈ ਹੋਏ, ਆਏ ਨੇ ਗੁਰੂ ਦੇਵ ਅਨੰਦਪੁਰ ਸਾਹਿਬ ਦੀ ਧਰਤੀ ਤੇ। ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਪਿਤਾ ਜੀ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦੁਲਰਾਏ, ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਛਾ। ਕਹਿਣ ਲੱਗੇ ਪਿਤਾ ਜੀ ਮਦਰ ਮਿੱਠੀ ਧਰਤੀ ਤੇ, ਪੰਜਾਬ ਦੀ ਧਰਤੀ ਤੇ ਲਿਆਏ, ਇੱਥੇ ਕਈ ਤਰ੍ਹਾਂ ਦੀ ਸਿੱਖਿਆ ਦਿੱਤੀ। 9 ਸਾਲ ਦੀ ਉਮਰ, ਸੰਨ 1675 ਹੋਏ ਆਏ, ਸਭ ਥਾਈਂ ਹੋਏ ਸਹਾਇ ਕਿਵੇਂ ਨੇ। ਕੇਵਲ ਪਰਮਾਰਥ ਵੱਲੋਂ ਨਹੀਂ, ਅੱਜ ਜੇ ਰੋਂਦੇ ਕੁਰਲਾਂਦੇ ਆ ਕੇ ਤਰਲੇ ਲੈਂਦੇ ਨਹੀਂ, ਸਭ ਥਾਈ ਸਹਾਇਕ ਹੋਣ ਵਾਲੇ ਗੁਰੂ ਗੋਬਿੰਦ ਰਾਏ ਜੀ ਨੇ ਆਪ ਕਹਿੰਦੇ ਨੇ, ਪਿਤਾ ਜੀ ਇਹਨਾਂ ਦੀਆਂ ਸਿਸਕੀਆਂ, ਇਹਨਾਂ ਦੇ ਅਥਰੂ, ਇਹਨਾਂ ਦੇ ਕੀਰ ਨੇ ਓਨੀ ਦੇਰ ਤੱਕ ਬੰਦ ਨਹੀਂ ਹੋਣੇ ਜਿੰਨੀ ਦੇਰ ਤੱਕ ਆਪ ਜੀ ਵਰਗਾ ਕਰਨੀ ਵਾਲਾ ਮਹਾਂਪੁਰਸ਼ ਆਪਣੇ ਤਨ ਦਾ ਬਲੀਦਾਨ ਨਹੀਂ ਦਿੰਦਾ। ਸਾਹਿਬ ਨੇ ਉੱਥੇ ਜਦੋਂ ਪਿਤਾ ਜੀ ਦੀ ਸ਼ਹਾਦਤ ਦਾ ਸਮਾਂ ਆਇਆ, ਸਿੱਖਾ ਤੈਨੂੰ ਯਾਦ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹ ਕੇ ਤਾਂ ਲੂਹ ਕੰਡੇ ਖੜੇ ਹੋ ਜਾਂਦੇ ਨੇ। ਤੂੰ ਯਾਦ ਰੱਖੀ ਇਹ ਉਹ ਬਾਪੂ ਆ ਜਿਹਨੂੰ ਕੇਵਲ ਪਿਤਾ ਦਾ ਸੀਸ ਮਿਲਿਆ ਸੀ, ਧੜ ਨਹੀਂ ਸੀ ਮਿਲਿਆ, ਕੇਵਲ ਸੀਸ ਦਾ ਸੰਸਕਾਰ ਕੀਤਾ ਸੀ। ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਚੇਤੇ ਰੱਖੋ ਸ਼ਬਦ ਧਰਮ ਨਾ ਭੁੱਲਣਾ, ਹਰ ਥਾਂ ਸਹਾਈ ਹੋਵੇ। ਜੇ ਆਪ ਕਹਿੰਦੇ ਨੇ ਮੈਂ ਇਸ ਕਰਕੇ ਆਇਆ ਕੇਵਲ ਇੱਕ ਫਿਰਕੇ ਨੂੰ ਖਤਮ ਕਰਨ ਲਈ ਨਹੀਂ, ਹਜ਼ੂਰ ਕਹਿੰਦੇ ਨੇ ਧਰਮ ਹੇਤ ਗੁਰਦੇਵ ਪਠਾਏ, ਜਾਂ ਕਹਿੰਦੇ ਨੇ ਜਹਾਂ ਤਹਾਂ ਤੁਮ ਧਰਮ ਚਲਾਏ, ਜਾਂ ਸ਼ਬਦ ਵਰਤੇ ਨੇ ਜਹਾਂ ਤਹਾਂ ਤੁਮ ਧਰਮ ਵਿਥਾਰੋ। ਤੇ ਉੱਥੇ ਪਿਤਾ ਦੀ ਗੱਲ ਕਰਦਿਆਂ ਕਹਿੰਦੇ ਨੇ ਤਿਲਕ ਜੰਯੂ ਰਾਖਾ ਪ੍ਰਭ ਤਾਕਾ। ਹੁਣ ਇੱਥੇ ਇੱਕ ਗੱਲ ਸਮਝੀਓ, ਤਾਕਾ ਦਾ ਅਰਥ ਕੀ? ਤਾਕਾ ਦਾ ਅਰਥ ਹੈ ਉਹਨਾਂ ਦਾ, ਆਪਣਾ ਨਹੀਂ ਕਿਹਾ। ਇਹਦਾ ਮਤਲਬ ਆਸਰਾ ਤਾਂ ਸਿੱਖ ਨੇ ਗੁਰੂ ਦਾ ਲੈਣੇ। ਕਹਿੰਦੇ ਨੇ ਤਿਲਕ ਤੇ ਜੰਜੂ ਉਹ ਪਹਿਨਦੇ ਨੇ ਉਹਨਾਂ ਦਾ ਰਾਖਾ ਹੈ ਗੁਰੂ ਤੇਗ ਬਹਾਦਰ ਜੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ, ਕੱਲੂ ਮੈਂ ਸਾਕਾ ਪਿਤਾ ਦੇ ਸਾਕੇ ਨੂੰ ਵੱਡੋ ਸਾਕਾ ਕਿਹਾ। ਸਾਡੇ ਸੱਜਣ ਤਾਂ ਕਹਿਣ ਲੱਗ ਪਏ ਨੇ ਵੀ ਬ੍ਰਾਹਮਣ ਮਾਤੇ ਜੀ ਉਹਨੇ ਜਾਣ ਕੇ ਵਿੱਚ ਪਾਇਆ। ਸਿੱਖਾਂ ਇਹ ਖਿਨ ਅਰਥ ਕਰਨੀ, ਜਿਸ ਦਿਨ ਤੂੰ ਅੰਮ੍ਰਿਤ ਦੀ ਬਾਣੀ ਤੋਂ ਤੇ ਅੰਮ੍ਰਿਤ ਤੋਂ ਟੁੱਟ ਗਿਆ ਨਾ, ਜਿੰਨੇ ਮਰਜ਼ੀ ਦਮਗਜੇ ਮਾਰਦਾ ਜਾਈ ਅੰਦਰੋਂ ਸੁੱਕ ਜਾਏਗਾ। ਇਸੇ ਗੱਲ ਨੂੰ ਤਾਂ ਦੁਸ਼ਮਣ ਕੁਰਲਾਉਂਦਾ ਸੀ, ਨਾਦਰ ਪੁੱਛਦਾ ਸੀ ਉਹ ਮੈਂ ਹੰਭ ਗਿਆ ਮਾਰ ਮਾਰ ਕੇ ਮਰਦੇ ਕਿਉਂ ਨਹੀਂ। ਤੇ ਅੱਗੋ ਜ਼ਕਰੀਆ ਕਹਿੰਦਾ ਸੀ ਮਰਨਾ ਵੀ ਨਹੀਂ ਹੋ ਇਹਨਾਂ ਨੇ, ਇਹਨਾਂ ਦਾ ਮੁਰਸ਼ਦ ਇਹਨਾਂ ਨੂੰ ਆਪੇ ਹਯਾਤ ਤੇ ਆ ਗਏ। ਅਸੀਂ ਖੁਦ ਦੇਖਿਆ ਜਿਹੜੇ ਕੱਲ ਤੱਕ ਗਿੱਦੜ ਦੀ ਤਰ੍ਹਾਂ ਲੁਕਦੇ ਨੇ, ਅੰਮ੍ਰਿਤ ਛੱਕ ਕੇ ਸਾਨੂੰ ਆ ਕੇ ਮੈਦਾਨ ਵਿੱਚ ਵੰਗਾਰਦੇ। ਦੁਸ਼ਮਣ ਨੇ ਵੀ ਮੰਨਿਆ ਸੀ, ਕਹਿੰਦਾ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਪੇ ਹਯਾਤ ਦਿਓ ਹੈ, ਐਸੀ ਗਇਓ ਕਲਾਮ ਬਤਾ ਹੈ, ਜਿਸੇ ਸੁਦਾ ਬਣਾਈਏ ਲਹਿ ਹੈ, ਸੋਏ ਪਲਾਏ ਲੋਗਣ ਕਹਿ ਤਾਈ, ਸਿਆਰਨ ਤੇ ਸਿੰਘ ਰੁਲੇਟ ਬਣਾਈ। ਕਹਿੰਦਾ ਗਜ਼ਬ ਅਸਰ ਤਿਸਕਾ ਹਮ ਦੇਖਾ, ਇਹਦਾ ਮਤਲਬ ਸੁਣਿਆ ਨਹੀਂ। ਕਹਿੰਦਾ ਨਾਦਰ ਸੀ ਅੱਖਾਂ ਨਾਲ ਤੱਕੇ, ਬੁਝ ਦਿਲ ਹੋਵਤ ਸ਼ੇਰ ਵਿਸ਼ੇਖਾਂ। ਕਹਿੰਦਾ ਮੇਰਾ ਖੌਫ ਨਹੀਂ ਮੰਨਦੇ? ਉਹ ਕਹਿੰਦੇ ਤੈਨੂੰ ਤੇ 84 ਦਾ ਗੇੜ ਮੰਨਦੇ ਨੇ, ਆਪਣੇ ਆਪ ਨੂੰ ਅਵਿਨਾਸ਼ੀ ਕਹਿੰਦੇ। ਕਹਿਣ ਲੱਗੇ ਮਾਨਤ ਆਪ ਤਾਏ ਬਿਨਾ ਬਿਨਾਸ਼ੀ, ਅਵਰ ਸਭਨ ਕੋ ਜੀਵ 84। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕੋ ਸਾਕੇ ਬੜੇ ਹੋਏ ਨੇ, ਆਪਣੇ ਧਰਮ ਲਈ, ਆਪਣੀ ਕੌਮ ਲਈ, ਆਪਣੀ ਇੱਜ਼ਤ ਲਈ, ਆਪਣੇ ਦੇਸ਼ ਲਈ ਹਰ ਕੋਈ ਜਾਂਦਾ ਹੈ, ਪਰ ਗੁਰੂ ਤੇਗ ਬਹਾਦਰ ਜੀ ਨੇ ਵੱਡੋ ਸਾਕਾ ਇਸ ਕਰਕੇ ਕੀਤਾ, ਤਿਲਕ ਤੇ ਜੰਯੂ ਪਾਉਂਦੇ ਨਹੀਂ, ਗੈਤਰੀ ਮੰਤਰ ਪੜ੍ਹਦੇ ਨਹੀਂ, ਪਰ ਜਿਹਦੇ ਤੇ ਅਕੀਦਾ ਨਹੀਂ ਉਹਦੀ ਖਾਤਰ ਵੀ ਠੀਕਰਾ ਪਾਉਂਦੇ ਪਏ। ਤਿਲਕ ਜੰਯੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ, ਕਲੂ ਮੈਂ ਸਾਕਾ ਸਾਧਨ ਖੇਤ ਕੀਤੀ ਜਿਨ ਕਰੀ, ਸ਼ੀਸ ਦੀਆ ਪਰ ਸ਼ੀ ਨਾ ਉਚਰੀ। ਇਹ ਕਿਹੜੀ ਰਹਿਮਤ ਸੀ ਤਰਕ ਕਰਨ ਵਾਲਿਆ? ਦੇਖ ਇਹ ਉਹੀ ਰਹਿਮਤੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜਪਣ ਦੀ, ਜਿਹਨੇ ਸਿਰ ਦਿੱਤਾ ਪਰ ਮੁੱਖ ਤੋਂ ਸ਼ੀ ਨਹੀਂ ਕੀਤੀ। ਕਹਿਣ ਲੱਗੇ ਸ਼ੀਸ ਦੀਆ ਪਰ ਸ਼ੀ ਨਾ ਉਚਰੀ, ਧਰਮ ਹੇਤ ਸਾਚਾ ਜਿਨ ਕੀਆ, ਸ਼ੀਸ ਦੀਆ ਪਰ ਸਿਰ ਨਾ ਦੀਆ, ਨਾਚਕ ਚੇਟ ਕੀਏ ਕੁਕਾਜਾ, ਪ੍ਰਭ ਲੋਗਣ ਕਹਿ ਆਵਤ ਲਾਜਾ। ਫਿਰ ਇੱਥੇ ਕਹਿੰਦੇ ਠੀਕਰ ਫੋਰ ਦਲੀ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸ਼ੀ ਕਿਰਿਆ, ਕਰੀ ਨਾ ਕਿਨੂੰ ਆਨ। ਸੱਚ ਪੁੱਛੋ ਸਿਮਰਨ ਤੋਂ ਸ਼ਹਾਦਤ ਤੱਕ ਦਾ ਸਬਰ ਸੀ ਗੁਰੂ ਤੇਗ ਬਹਾਦਰ ਜੀ ਦਾ। ਸਿਮਰਨ ਤੋਂ ਸਿਮਰਨ ਨੀ ਸੀ, ਚੇਤੇ ਰੱਖੋ ਜਿਹੜੀ ਨੀ ਬੰਦਗੀ ਤੇ ਟਿਕ ਗਈਏ ਉਹਦੇ ਕਲਸ਼ ਬੜੇ ਉੱਚੇ ਚੁੱਲਣਗੇ, ਤੇ ਜਿਹੜਾ ਕੇਵਲ ਮਰਨ ਦੀ ਗੱਲ ਪਹਿਲਾਂ ਕਰਦਾ ਰਹੇ ਤੇ ਅੰਦਰ ਰੂਹਾਨੀਅਤ ਨਾ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨੂੰ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ, ਹੈ 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 ਸਭ ਜਗ ਪਇਓ। ਇਸੇ ਅਰਥੇ ਗੁਰਮੁਖ ਨੇ ਬੜੇ ਸੋਹਣੇ ਕੀਤੇ ਨੇ। ਕੁਝ ਕਹਿੰਦੇ ਨੇ ਹਾਏ ਹਾਏ ਦੇ ਹੈ ਹੈ ਸ਼ਬਦ ਉੱਤੇ ਹਾਏ ਨਹੀਂ, ਕਹਿੰਦੇ ਨੇ ਹੈ ਹੈ ਦੇ ਅਰਥ ਕਰਦੇ ਨੇ ਹਾਏ ਹਾਏ ਹੋ ਗਿਆ। ਕੁਝ ਕਹਿੰਦੇ ਨੇ ਨਹੀਂ, ਅਰਥ ਇਹਦੇ ਨੇ ਹੈ ਕਿ ਦੁਨੀਆਂ ਦੇ ਲੋਕੋ ਇੱਥੇ ਕੇਵਲ ਜ਼ੁਲਮ ਕਰਨ ਵਾਲੇ ਨਹੀਂ, ਆਵਾਜ਼ ਆਈ ਦੁਨੀਆਂ ਤੇ ਕੋਈ ਹੈ ਜਿਹੜਾ ਟੱਟਿਆਂ ਹੋਇਆਂ ਦੀ ਲਾਜ ਵੀ ਰੱਖ ਲੈਂਦਾ। ਹੈ 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 ਸਭ ਜਗ ਪਇਓ, ਜੈ ਜੈ जय सुरलोक पिता जी की शहादत तो बाद गुरु कलगी वाले दे जीवन विचों सब थाई सहाय होए नहीं, पर एक गल चेते रखी, अंदर दी सुरत कलगी वाले दी कदी भी नाम तो दूर नहीं गई। जे असी कला ये कहिए, किसे ने कह दिता गुरु गोबिंद सिंह देश भगत है? मैं सोचना यही सवाल मास्टर तारा सिंह जी नूं कीता सी। कहन लगे मास्टर जी के सिक्खी विच देश भगती बारे की ख्याल है, देश भगत पहला हो के सिख पहला हो? ते मास्टर जी ने बड़ा सोहना उत्तर दिता, गुण लैण दी गल है, पुछया देश भगत के सिख पहला? वो कहिंदा जेड़े तू उलझन विच मैनू पाना चाहना, चेते रखी सिक्खी विच देश भगती इक छोटा जिहा कंसैप्ट है, सिक्खी बड़ा वड्डा विशा है। चेते रख, तू समझना के पेगा मैं सिख पहला देश भगत नहीं, ये तो छोटा जिहा एक राह है, सिक्खी बड़ी अगे दी है। किसे क्या देश भगत, किसे कलम चुकी कहिंदा गुरु गोबिंद सिंह वर्गा सूरमा कोई नहीं, किसे कह दिता एदे वर्गा दानी कोई नहीं? ते मैं कर्ज करना हुंना, धन गुरु गोबिंद सिंह सच्चे पातशाह ने फोकी सूरमताई नूं बिल्कुल गुरु बाणी विच खंडन कीता है। जे कला सूरमा सी लिखीए ते गल ढुकदी नहीं। साहब गुरु गोबिंद सिंह जी दे सवैये पढ़ो, कहिंदे ने जे तेरे अंदर नाम नहीं रूहानियत नहीं ते जिन्ना मर्जी तू राजा सूरमा बनी जा, रब दे दर ते तेरी कीड़ी जिनी कीमत नहीं पैनी। साहब दा अमृत बचन असीं पढ़ने आ कि जीत फिरे सब देश निशान को बाजत ढोल मृदंग नगारे। साहब ने ते साधां नूं संतां नूं कह दिता, कहण लगे जिन्ने मर्जी चोले पाई फिर देख रहे हो सब देश निशान को जदों गल करते ने, कह लगे इतने मैं अनेक तके ने सारे देश को देख रहे हो, मत को ना देखियत प्राणपति के कहने ने रब का भी कोई बन जाए। ते अज कर्ज करा, हर कोई अपनी गल जरूर करता है, मेरे स्थान ते आयो मेरे डेरे ते आयो मैं खिमा करो, तर्क नहीं कोई होवेगा जेड़े कहेगा पंजाब की धरती ते जाए ते हरिमंदर साहब मत्था टेक के पंजां तख्तां दे दर्शन करके आई, वो तेरी सिक्खी दा तुला नहीं। तैं सच्चे पातशाह धन गुरु गोबिंद सिंह कहिंदे ने कली फोकी सूरमताई ते राज पदवी नहीं सिक्खी, कहिंदे ने जीत फिरै सब देश निशान को बाजत ढोल मृदंग नगारे, गुंजत गूण गजान के सुंदर खिंसत है राज आजारे, भूत भवेक भवान के भूपत कौन गणैनी जात विचारे, श्री पत श्री भगवान भजे बिन अंत को अंत के धाम सरदारे। दा मतलब कला देश भगत ते देश जेतू हो के भी सरकार नहीं, जे तू श्री पत ते श्री भगवान नू भजया नहीं। अगला सवैया पढ़ो, कहिंदे शुद्ध सिपा दुरंत दुबाह सुसार सुना तुर जान तलेंगे, भारी गुमान भरै मन में कर पर्वत पंखा लै ना हलेंगे, तोर अरीन मरोर वासन माते मतंगन माल मलेंगे, इन्ना सूरमा होके भी श्री पत श्री भगवान कृपा बिन त्याग जहान निदान चलेंगे, सिमरन तो बिना नाम तो बिना शुद्ध सूरमा होके भी सजना तेरे अंदर नू टिकाओ नहीं। पर गुरु गोबिंद सिंह एक गल कहिंदे नहीं, कहिंदे चुभी रही सुरत प्रभ चरणन में, के अंदर वाली सुरत कदी साई दे चरणा विचों टुटी नहीं, ते सुरत दा संबंध केवल चौंकड़ा मारन तक सीमित नहीं पर है भी है। जदों अभ्यासी अभ्यास करदा तुरदा वो अपने अंदर नू टिका के सुरत नू इकागर करके शब्द विच जोड़ दे। चेते रखिए शब्द ने ही सुरत नू इकागरता देनी है, भजदे हुए मन नू टिकाना ही शब्द ने वे, ते शब्द ने सुरत नू अपनी सवारी दे के प्रीतम दे देश विच लै जा। साहब सच्चे पातशाह जदों सुरती वाले महापुरुष कमाइया वाले पुग जाते ने, उदों फिर वो चलते फिरते बहते उठते। भाई गुरदास का कहने जपन वाला जिदन पुग जाए उदा बोलना ही सिमरन हो जाता, कहने उदा तुरना ही परिक्रमा हो जाता है, ते जिदन जपन वाला पुग जाए बाहरों लगता है भी शायद दे पले कुछ नहीं, पर अंदर नू देखी उदा अंदर दा भांडा भरपूर हुंदा है। भाई साहब ने बचन कहिंदे ने गुरसिखी गुरसिख सुन अंदर सियाणा बाहर भोला, शब्द सुरत सावधान होए बिन गुर शब्द ना सुनी बोला, इन्ना कु सावधान है शब्द सुरत करके एक खिन भी अपने अंदर नू गल्लां करदिआं भी सुरत नू शब्द तो हटन नहीं दिंदा। साहब ने इत्थे क्या कहन लगे, चुभी रही सुरत प्रभ चरणन में, ते भाई साहब उसकी जिक्र करदे ने कहिंदे ने कि देख अंदर सियाणा बाहर भोला, शब्द सुरत सावधान होए बिल्कुल शब्द ना सुनी बोला, सतगुरु दर्शन देखना साध संगत बिन अन्ना खोला। तू कहना बोल के आरंभता जरूर है पर मंजिल केवल बोल के जान तक, कह भी सारी जिंदगी बोली जावा, बोल के तेरी शुरू है। प्यारे चार तरह की बाणी असी मनने, ਬੈਕਰੀ, ਮਧਮਾ, ਪਸੰਤੀ ਤੇ ਪਰਾ, ਚਾਰ ਬਾਣੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਬੋਲਣ ਦਾ ਸੰਬੰਧ ਬੈਕਰੀ ਨਾਲ ਹੈ। ਜਦੋਂ ਤੂੰ ਜ਼ਬਾਨ ਬੰਦ ਕਰਕੇ ਗਲੇ ਵਿੱਚ ਉਤਰਨਾ ਪੈ ਤੇ ਚੇਤੇ ਰੱਖੀ ਮਧਮਾ ਹੀ, ਤੇ ਜਦੋਂ ਕਿਤੇ ਗਲਾ ਵੀ ਕੁਝ ਨਾ ਕਹਿ, ਜ਼ਬਾਨ ਵੀ ਬੰਦ ਹੋਵੇ, ਦੰਦ ਬਿਲਕੁਲ ਬੰਦ ਹੋਣ, ਬੁੱਲ ਮਿੱਟੇ ਹੋਣ, ਤੇ ਭਾਈ ਗੁਰਦਾਸ ਕਿਦਨੇ ਖਿਰ ਦੇ ਵਿੱਚ ਗੁਰੂ ਗੁਰੂ ਚੱਲੇ ਤੇ ਸਮਝੀ ਪਸੰਤੀ ਤੱਕ ਪਹੁੰਚ ਗਿਆ। ਸਾਹਿਬ ਨੇ ਅੰਮ੍ਰਿਤ ਬਚਨ ਕਹਿ ਤੇ ਭਾਈ ਸਾਹਿਬ ਦੇ ਬਚਨਾਂ ਅਨੁਸਾਰ ਕਬੀਰ ਜੀ ਨੇ ਇੱਕ ਬਚਨ ਕਹਿ ਤੇ ਸ਼ਾਇਦ ਇੱਕ ਦਿਨ ਪ੍ਰਮਾਣ ਅਰਜ਼ ਕੀਤਾ ਸੀ, ਇਹਨੂੰ ਜੋਗ ਮਤ ਵੱਲ ਨਾ ਕਸੀਟਿਓ, ਜਿਹਨੂੰ ਆਪਾਂ ਪਰਾ ਕਹਿੰਦੇ ਹਾਂ। ਇੱਕ ਨਾਭੀ ਐਸੀ ਹੈ ਜਿਹਦਾ ਸਾਡੇ ਜਿਹਦਾ ਜਿਹਦੇ ਕਰਕੇ ਸਾਨੂੰ ਜੀਵਨ ਮਿਲਿਆ। ਜੀਵਨ ਦੀ ਮੁੱਢ ਜਿਹੜਾ ਇਹ ਹੈ, ਇਹ ਮਾਂ ਨਾਲ ਜਦੋਂ ਸੰਬੰਧ ਬਣਿਆ, ਮਾਂ ਰਾਹੀਂ ਵੀ ਖੁਰਾਕ ਮਿਲੀ ਕੇਵਲ ਇਹ। ਤੇ ਕਬੀਰ ਸਾਹਿਬ ਨੇ ਇੱਕ ਬਚਨ ਕੀਤਾ, ਕਹਿੰਦੇ ਨੇ ਲੋਕੋ ਰੱਬ ਨਾਲ ਵਿਆਹ ਦੀਆਂ ਗੱਲਾਂ ਕਰਦੇ ਹੋ, ਕਹਿੰਦੇ ਨੇ ਦੁਨੀਆਂ ਬਾਹਰ ਬੇਦੀ ਮੰਡਪ ਸਾਜ ਕੇ ਅੱਗ ਦੇ ਦੁਆਲੇ ਲਿਆਵਾ ਲੈਂਦੀ ਏ। ਕਹਿੰਦੇ ਨੇ ਕਬੀਰ ਅੱਜ ਵਿਆਹ ਜਾਣ ਲੱਗਾ, ਉੱਥੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਸੁਹਾਗਣੋ, ਦੁਹਾਗਣ ਸ਼ਬਦ ਨਹੀਂ, ਕਹਿੰਦੇ ਨੇ ਕਿ ਗਾਓ ਗਾਓ ਰੀ ਦੁਲਹਨੀ। ਦੁਲਹਨੀ ਉਹਨੂੰ ਕਿਹਾ ਜਾਂਦਾ ਜਿਹੜੀ ਖਤਮ ਵਾਲੀ, ਜਿਹਦੇ ਸਿਰ ਤੇ ਸਾਈ ਸੁਹਾਗਣ, ਤੇ ਜਿਹੜੀ ਸੁਹਾਗਣ ਹੈ ਉਹਨੂੰ ਸਾਈ ਨੂੰ ਰਿਝਾਣ ਦਾ ਪਤਾ ਹੈ। ਕਬੀਰ ਜੀ ਕਹਿੰਦੇ ਅੱਜ ਮੇਰਾ ਮਿਲਾਪ ਹੋਣ ਲੱਗਾ, ਮੈਂ ਖਿੰਨ ਵਿੱਚੋਂ ਨਿਕਲਿਆ, ਆਓ ਸੁਹਾਗਣਾ ਦਰ ਤੇ ਗੁਰਮੁਖੋ ਪੁਗੇ ਹੋ, ਆਓ ਤੇ ਆਓ ਖਾਂ ਗਾਓ ਰੱਬ ਦੇ ਗੀਤ, ਮੰਗਲ ਗੀਤ ਗਾਓ, ਮੇਰਾ ਸਾਈ ਮੇਰੇ ਘਰ ਮੈਨੂੰ ਵਿਆਹਣਾ ਹੈ। ਉਹਤੇ ਸ਼ਬਦ ਵਰਤਿਆ ਗਾਓ ਗਾਓ ਹੀ ਦੁਲਨੀ, ਮੰਗਲ ਚਾਰਾ ਮੇਰੇ ਗ੍ਰਹਿ ਆਏ ਰਾਜਾ ਰਾਮ ਕਤਾਰਾ। ਕਹਿੰਦੇ ਨਾਭ ਕਮਲ ਮੈਂ ਬੇਦੀ ਰਚ ਲੈ, ਬਾਹਰ ਨਹੀਂ ਉਹ ਪਰਾ ਬਾਣੀ ਜਿੱਥੇ ਬੈਕਰੀ ਮਧਮਾ ਪਸੰਤੀ ਸਾਰੀਆਂ ਲੰਘ ਕੇ, ਕਹਿੰਦੇ ਨੇ ਅੱਜ ਨਾਭੀ ਦੇ ਅੰਦਰ ਇਸ ਥਾਂ ਤੇ ਮੈਂ ਬੇਦੀ ਰਚੀਏ, ਤੇ ਇੱਥੇ ਫਿਰ ਕੱਲਿਆ ਮੰਤਰ ਦੁਨੀਆਂ ਦੇ ਨਹੀਂ ਹੂੰ, ਉਹ ਗੁਰੂ ਕਾ ਬਖਸ਼ਿਆ ਮੰਤਰ, ਉਹ ਬ੍ਰਹਮ ਗਿਆਨ ਦਾ ਮੰਤਰ ਹੋ ਗਿਆ। ਨਾਭ ਕਮਲ ਮੈਂ ਬੇਦੀ ਰਚ ਲੈ, ਬ੍ਰਹਮ ਗਿਆਨ ਉਚਾਰਾ ਰਾਮ ਰਾਏ ਸੋ ਦੂਲ ਹੋ ਪਾਇਓ, ਅਸਬਿਡ ਭਾਗ ਹਮਾਰਾ ਸੁਰਨਨ ਮੁੰਜਨ ਕੋਤਕ ਆਏ ਕੋਟ ਤੇ ਤੀਸ ਉਜਾਨਾ। ਕਹਿਣ ਲੱਗੇ ਲੋਕੋ ਕਹਿ ਕਬੀਰ ਮੋਏ ਵਿਆਹ ਚੱਲੇ ਹੈ ਪੁਰਖ ਏਕ ਭਗਵਾਨ। ਕਹਿੰਦੇ ਨੇ ਰੱਬ ਵਿਆਹ ਕੇ ਲੈ ਤੁਰਿਆ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਜੇ ਸਹਾਈ ਆਪਣੇ ਵੇਖਣਾ ਚਾਹੁੰਦੇ ਤੇ ਗੁਰੂ ਦੀ ਉਸ ਗੱਲ ਨੂੰ ਚੇਤੇ ਰੱਖੀ, ਚੁਭੀ ਰਹੀ ਸੁਰਤ ਪ੍ਰਭ ਚਰਨ ਮੈਂ ਕਦੀ ਸੁਰਤ ਖਿੱਲੀ ਨਹੀਂ। ਉਸ ਸੁਰਤ ਚੁਭੀ ਦੀ ਜੇ ਉਦਾਹਰਣ ਲੈਣੀ ਹੈ ਤੇ ਦੋ ਤਿੰਨ ਬੇਨਤੀਆਂ ਕਰਨੀਆਂ ਨੇ। ਇਹ ਚੁਭੀ ਕੋਈ ਸੁਰਤੀ ਹੈ ਕਿ ਪਿਤਾ ਦਾ ਆਇਆ ਹੋਵੇ ਸੀਸ, ਆਪ ਪਿਤਾ ਦੇ ਸ਼ੀਸ਼ ਨੂੰ ਮੱਥਾ ਟੇਕਦੇ ਨੇ, ਬਾਕੀ ਸਾਰਿਆਂ ਦੇ ਅੰਦਰ ਜਿਹੜੇ ਨੇ ਉਹ ਦਹਿਲੇ ਹੋਣਗੇ, ਅੱਖਾਂ ਵਿੱਚੋਂ ਨੀਰ ਸੀ, ਪਰ ਚੁਭੀ ਹੋਈ ਸੁਰਤ ਨੇ ਸ਼ੀਸ ਲਿਆਉਣ ਵਾਲੇ ਨੂੰ ਲਾ ਕੇ ਸੀਨੇ ਨਾਲ ਕਿਹਾ ਸੀ ਰੰਗਰੇਟੇ ਗੁਰੂ ਕੇ ਬੇਟੇ, ਅੱਖਾਂ ਵਿੱਚੋਂ ਨੀਰ ਨਹੀਂ। ਇਹ ਸੁਰਤ ਚੁਭੀ ਦੇ ਅਰਥ ਕੀ ਨੇ? ਸੁਰਤ ਚੁਭੀ ਦੇ ਅਰਥ ਪਿਤਾ ਸਮਝਾ ਕੇ ਗਏ ਸਨ, ਬੇਟਾ ਹਰਕ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ। ਪਿਤਾ ਸਮਝਾ ਕੇ ਗਏ, ਜਿਹੜੀ ਭਾਂਤ ਭਾਂਤ ਕੀ ਦੀਨੀ ਸਿੱਖਿਆ ਦਾ ਮਤਲਬ ਇਹ ਨਹੀਂ ਸੀ ਦੁਕਾਨਦਾਰੀ ਚਲਾ ਲਈ ਤੂੰ, ਭਾਂਤ ਭਾਂਤ ਦੀ ਸੱਚਾ ਦਾ ਮਤਲਬ ਇਹ ਸੀ ਬੇਟਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਚੁਭੀ ਹੋਈ ਸੁਰਤ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਦੇ ਅਰ ਭੈ ਨਹੀਂ ਜਾਤਾ ਕੰਚਨ ਮਾਤੀ ਮਾਨੇ, ਨਾ ਨਿੰਦਿਆ ਨਾ ਉਸਤ ਜਾਤਾ ਲੋਭ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਏ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆ ਗਏ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਇਮ ਤੇ ਘੱਟ ਬ੍ਰਹਮ ਨਿਵਾਸਾ। ਬੇਟਾ ਇਹ ਸੁਰਤ ਤਾਂ ਜੁੜਦੀ ਏ ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਉਹ ਚੁਭੀ ਹੋਈ ਸੁਰਤ ਹੈ ਕਿ ਜੇ ਪ੍ਰਸਾਦੀ ਹਾਥੀ ਚੌਰ ਕਰਦਾ ਤਾਂ ਵੀ ਤੂੰ ਤੂੰ ਦੀ ਤੇ ਗੁਰੂ ਗੁਰੂ ਦੀ ਆਵਾਜ਼ ਏ, ਤੇ ਜੇ ਅੱਜ ਪਿਤਾ ਦਾ ਸ਼ੀਸ ਆ ਗਿਆ ਤੇ ਅੱਖਾਂ ਵਿੱਚ ਨੀਰ ਨਹੀਂ, ਵੰਗਾਰ ਨੂੰ ਸਵੀਕਾਰ ਕੀਤਾ ਤੇ ਇੱਕੋ ਗੱਲ ਕਹੀ ਜਿਹੜਾ ਕੱਲ ਅੱਗੇ ਪ੍ਰਕਰਨ ਆਉਣਾ। ਕਹਿਣ ਲੱਗੇ ਜੈਤਿਆ ਇੱਕ ਨਹੀਂ ਲੱਖਾਂ ਵਿੱਚੋਂ ਖਲੋਤਾ ਉਹਦਾ ਜੀਵਨ ਬੋਲ ਕੇ ਕਹੇਗਾ ਗੁਰੂ ਗੋਬਿੰਦ ਸਿੰਘ ਦਾ, ਗੁਰੂ ਨਾਨਕ ਸਾਹਿਬ ਦਾ ਸਿੱਖ। ਚੁਭੀ ਕੋਈ ਸੁਰਤ ਹੈ, ਅਨੰਦਪੁਰ ਨੂੰ ਘੇਰਾ ਪੈ ਗਿਆ, ਸਾਰੇ ਦਹਿਲੇ ਨੇ, ਪਰ ਗੁਰੂ ਕਲਗੀ ਵਾਲੇ ਦਾ ਅੰਦਰ ਨਹੀਂ ਖਿੰਡਿਆ, ਕਦੀ ਤੱਕਿਓ। ਚੁਭੀ ਕੋਈ ਸੁਰਤ ਹੈ, ਪਿੱਛੇ ਜ਼ਾਲਮ ਆ ਰਿਹਾ, ਅੱਗੇ ਸਰਸਾ ਦਾ ਦਾ ਪਾਣੀ ਮੂੰਹ ਅੱਡੀ ਖਲੋਤਾ ਹੈ ਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ, ਕਹਿੰਦੇ ਨੇ ਰੁਕ ਜਾਓ ਭਾਈ ਦਇਆ ਸਿੰਘ, ਅੰਮ੍ਰਿਤ ਵੇਲਾ ਆਸਾ ਕੀ ਵਾਰ ਦਾ ਸਮਾਂ ਹੈ, ਓਨੀ ਦੇਰ ਤੱਕ ਪਾਰ ਨਹੀਂ ਜਾਣਾ ਜਿੰਨੀ ਦੇਰ ਤੱਕ ਆਸਾ ਕੀ ਵਾਰ ਨਹੀਂ ਕਰਦੇ। ਉੱਥੇ ਉਹ ਕਹਿੰਦਾ ਸਾਹਿਬ, ਕਹਿੰਦੇ ਨੇ ਇਸ ਕਰਕੇ ਟਿਕੋ ਕਿਉਂਕਿ ਅੰਦਰੋਂ ਰੂਹਾਨੀਅਤ ਦੇ ਨਾਲ ਆਪਣੇ ਆਪ ਨੂੰ ਭਰਨਾ। ਉੱਥੇ ਚੁਬੀ ਹੋਈ ਸੁਰਤ ਨੇ ਸਰਸਾਂ ਦੇ ਕਿਨਾਰੇ ਕੀਰਤਨ ਕੀਤਾ। ਚੁਬੀ ਹੋਈ ਸੁਰਤ ਹੀ ਸੀ ਕਿ ਪੁੱਤਰਾਂ ਦਾ ਵਿਛੋੜਾ ਪੈ ਗਿਆ ਪਰ ਅੰਦਰ ਨੂੰ ਖਿੰਡਣ ਨਹੀਂ ਦਿੱਤਾ। ਪਿਆਰਿਓ, ਇਹ ਚੁਬੀ ਹੋਈ ਸੁਰਤ ਹੀ ਹੈ ਜਦੋਂ ਚਮਕੌਰ ਦੀ ਗੜੀ ਦੇ ਅੰਦਰ ਸਾਹਿਬ ਗੁਰੂ ਕਲਗੀ ਵਾਲੇ ਜਾਂਦੇ ਨੇ, ਬਸ ਇੱਕੋ ਗੱਲ ਕਰਕੇ ਉਹ ਕਹਿੰਦਾ, ਦੁਨੀਆ ਦੇ ਲੋਕੋ ਬੜੇ ਧੱਕੇ ਨੇ ਤੁਸੀਂ, ਇੱਥੇ ਵੱਡੇ ਵੱਡੇ ਅਵਤਾਰ, ਪੁੱਤਰ ਦਾ ਵਿਛੋੜਾ ਪਿਆ, ਮਹੱਲਾ ਤੋਂ ਛਾਲ ਮਾਰ ਕੇ ਖਤਮ ਹੋ ਗਏ, ਭਰਾ ਤੇ ਇਸਤਰੀ ਦਾ ਵਿਛੋੜਾ ਪਿਆ, ਰੋ ਰੋ ਕੇ ਰੁੱਖਾਂ ਤੋਂ ਪੁੱਛਿਆ ਵੈਣ ਪਾ ਕੇ, ਤੇ ਕਹਿੰਦਾ ਮਿੱਥ ਕੇ ਚੱਕਵੀ ਤੇ ਚੱਕਵੇ ਨੂੰ ਸਰਾਪ ਦਿੱਤਾ ਜਿਨ੍ਹਾਂ ਦਾ ਅੱਜ ਟੀਕਰਾ ਮਿਲਾਪ ਨੇ। ਕੀ ਉਹ ਅੰਦਰ ਸੁਰਤ ਟਿਕੀ ਸੀ? ਉਧਰ ਟੱਕੋ ਤੇ ਇਸ ਧਰਤੀ ਵੱਲ ਨੂੰ ਤੱਕੀਏ। ਇੱਥੇ ਜਦੋਂ ਕਿਹਾ ਅਸ਼ਵਾਥਾਮਾ ਵਰਗੇ ਮਾਰੇ ਗਏ ਮਰਿਆ ਸੀ, ਬਾਪ ਦਾ ਅੰਦਰ ਖਿੰਡ ਗਿਆ। ਅਭਿਮਨਿਊ ਦੀ ਮੌਤ ਨੇ ਅਰਜਨ ਦੇ ਅੰਦਰ ਨੂੰ ਹਲਾ ਕੇ ਰੱਖ ਦਿੱਤਾ। ਪਰ ਮੇਰੇ ਕਲਗੀਧਰ ਸਵਾਮੀ, ਇੱਕ ਮੁਸਲਮਾਨ ਚੁੱਕਦਾ ਕਲਮ, ਉਹ ਕਹਿੰਦਾ ਜੁੜੀ ਕੋਈ ਸੁਰਤ ਦੇ ਜੇ ਦਰਸ਼ਨ ਕਰਨੇ ਜੇ ਤੇ ਕਦੀ ਚਮਕੌਰ ਦੀ ਗੜੀ ਵਿੱਚ ਉਸ ਰਾਤ ਨੂੰ ਤੱਕਿਓ ਜਿਹਨੂੰ ਕਹਿੰਦੇ ਨੇ ਲੇਟ ਗਏ ਕੁਛ ਖਾਕ ਤੇ ਦੀਪੋਸ਼ ਵਿਛਾ ਕਰ, ਤਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਵੀ ਸ਼ਬ ਵਾਸ ਹੋਵੇ ਖੈਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ। ਇਹ ਚੁਬੀ ਹੋਈ ਸੁਰਤ ਹੀ ਕਹਿ ਸਕਦੀ ਏ, ਖਿੰਡੇ ਕੋਈ ਅੰਦਰੋਂ ਆਵਾਜ਼ ਨਹੀਂ ਆਉਣੀ, ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ, ਖੈ ਤੁਹੀ ਹੀ ਤੁਹੀ ਤੁਹੀ ਤੂੰ ਹੈ ਮੂੰਹ ਸੇ ਨਿਕਲਤਾ, ਜਬ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਦਿਲ ਥਾ ਦੁਆ ਮੇ ਚੁਬੀ ਹੋਈ ਸੁਰਤ ਹੈ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ। ਕਹਿੰਦਾ ਵੇਖੋ ਚੁਬੀ ਹੋਈ ਸੁਰਤ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਥੇ ਤੇਰੇ ਖੈ ਤੇਰੇ ਰਹੇਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵੋਈ ਹਾਲ ਹੈ ਅੱਛਾ। ਇਹ ਕਿਹੜਾ ਸਬਕ ਸੀ ਕਿ ਜਿਸ ਹਾਲ ਵਿੱਚ ਰੱਖੇਗਾ ਤੂੰ ਠੀਕ ਹੈ, ਇਹ ਚੁਬੀ ਕੋਈ ਸੁਰਤ ਹੈ? ਜਿਸ ਹਾਲ ਮੇ ਰੱਖੇ ਵੋਈ ਹਾਲ ਹੈ ਅੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ਿਕਵਾ, ਗੁਰੂ ਗੁਰੂ ਤਾਂ ਹੋ ਸਕਦਾ ਪਰ ਤੇਰੇ ਲਈ ਕੋਈ ਸ਼ਿਕਵਾ ਨਹੀਂ, ਇਹ ਚੁਬੀ ਕੋਈ ਸੁਰਤ ਹੈ? ਕਦੀ ਤੱਕੋ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਉਸ ਬਚਨ ਨੂੰ, ਕੇਵਲ ਇਹ ਤਾਂ ਕਵੀ ਦੇ ਅੰਦਰ ਦੀ ਖੇਡ ਹੈ ਨਾ, ਤੇ ਜਦੋਂ ਆਪਾਂ ਪੜ੍ਹਦੇ ਹਾਂ ਜ਼ਬਰਨਾਮਾ ਉਹਦੇ ਵਿੱਚ ਸ਼ਬਦ ਕੀ ਵਰਤਦੇ ਨੇ, ਚੁਬੀ ਕੋਈ ਸੁਰਤ ਕਹਿੰਦੀ ਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਰੰਭ ਸ਼ੁਰੂ ਕਰਦੇ ਨੇ, ਕਹਿੰਦੇ ਨੇ ਕਮਾਲ ਏ ਕਰਾਮਾਤ ਕਾਇਮ ਕਰੀਮ, ਪਹਿਲਾ ਸ਼ੇਅਰ ਏ ਜ਼ਬਰਨਾਮੇ ਦਾ, ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾ ਤੁਮ ਰਹੀਮ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇਖੋ ਦਿਲ ਪਜ਼ੀਰ। ਸ਼ਬਦ ਕੀ ਨੇ? ਕਹਿੰਦੇ ਨੇ ਰੱਬ ਤੇਰੀ ਕਰਾਮਾਤ ਕਮਾਲ ਦੀ ਏ, ਤੂੰ ਰਿਜ਼ਕ ਦੇਣ ਵਾਲਾ ਹੈ। ਕਹਿੰਦੇ ਨੇ ਸ਼ਰਨ ਪਿਆ ਦੀ ਲਾਜ ਰੱਖਣ ਵਾਲਾ ਹੈ, ਅਮਾ ਬਖਸ਼ ਬਖਸ਼ੰਦਾ ਉਹ ਦਸਤਗੀਰ। ਕਹਿਣ ਲੱਗੇ ਰੋਜ਼ੀ ਦੇਖੋ ਤੂੰ ਰਿਜ਼ਕ ਦੇਣ ਵਾਲਾ ਹੈ, ਰਜ਼ਾ ਬਖਸ਼ ਰੋਜ਼ੀ ਦੇ ਉਹ ਦਿਲ ਪਜ਼ੀਰ। ਚੁਬੀ ਹੋਈ ਸੁਰਤ ਕਹਿੰਦੀ ਉਹ ਰੰਗਦੇਵ, ਲੋਕ ਪੁੱਤਰਾਂ ਦੀ ਮੌਤ ਦੇਖ ਕੇ ਘਬਰਾਉਂਦੇ ਨੇ, ਪਰ ਮੈਂ ਤੈਨੂੰ ਇੱਕ ਗੱਲ ਕਹਿ ਦਿਆਂ, ਮਤਾ ਭੁਲੇਖੇ ਵਿੱਚ ਰਹਿ ਕੇ ਮੇਰਾ ਅੰਦਰ ਡੋਲ ਗਿਆ। ਕਹਿ ਲੱਗੇ ਹੁਮਾਰਾ ਕਸਾ ਸਾਇਆ ਕੇ ਆਇਦ ਬਜ਼ੇਰ, ਮੇਰੇ ਸਿਰ ਦੇ ਉੱਤੇ ਹੁਮਾ ਪੰਛੀ ਮਡਰਾਂਦਾ ਪਿਆ, ਤੇ ਜੇ ਤੇਰੇ ਵਰਗਾ ਚਲਾਕ ਕਾਂ ਧੋਖੇ ਨਾਲ ਘੇਰ ਵੀ ਲਏ ਤੇ ਮੇਰਾ ਕੁਝ ਨਹੀਂ ਵਿਗੜਨਾ। ਇਹ ਚੁਬੀ ਕੋਈ ਸੁਰਤ ਹੈ? ਹੁਮਾਰਾ ਸਰ ਕਸਾ ਸਾਇਆ ਕੇ ਆਇਦ ਬਜ਼ੇਰ, ਬਰੋ ਦਸਤ ਦਰਦ ਨਾ ਜਾਗੇ ਦਲੇਰ, ਕਹਿ ਲੱਗੇ ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ। ਔਰੰਗਜ਼ੇਬ ਸ਼ੇਰ ਦੇ ਦਰਵਾਜ਼ੇ ਵਿੱਚ ਸ਼ੇਰ ਦੇ ਕੋਲ ਖਲੋ ਕੇ ਭੇਡ ਤੇ ਬੱਕਰੀ ਆ ਕੇ ਵਿਗਾੜ ਜਾ, ਕੀ ਲੋੜ ਏ ਸ਼ੇਰ ਕੋਲ ਖਲੋਣ ਦੀ? ਚੁਬੀ ਕੋਈ ਸੁਰਤ ਲਿਖਦੀ ਏ, ਮੇਰੇ ਕੋਲ ਰੱਬ ਦਾ ਨਾਮ ਸ਼ੇਰ ਵਰਗਾ ਆਸਰਾ, ਤੇਰੇ ਵਰਗੀਆਂ ਕਈ ਭੇਡਾਂ ਤੇ ਬੱਕਰੀਆਂ ਲੰਘੀਆਂ, ਮੈਨੂੰ ਤੇਰੀ ਪਰਵਾਹ ਹੋਈ। ਕਸੇ ਪੁਸ਼ਤ ਉਪਤਦ ਪਸੇ ਸ਼ੇਰੇ ਨਰ, ਨਾ ਗੀਰਦ ਬੂਜੋ मेशो आहू गुजर, फिर लुकाया कुछ नहीं। कह लगे गुरसना चेकारे को नद चेल नर के दस लख बरायत बरो बेखबर। कहने चाली भुखे पाने दस लख तू लिया था टिटी दल। कहने फिर तू कहना कृपान क्यों चुकी। कहने कला मैं नहीं, मैं आने वाली अपनी संतान नू भी कह चलिया वा के चू कार अस हम हिलते दर गुजस हलाल अस गुरदन बा शमशीर दस ए चुभी हुई सुरत है। फिर कहने बाकी गल रही पुत्रा दी चे मर्दी के अगर खमोशा कुनी के आतिश दमारा परोजा कुनी चार चिंगारियां बढ़ानिया किधर दी मर्दानगी होए। खजूर इथो तुरदे ने माछी वाले पहुंचते ने चुभी हुई सुरत ने कोई किला नहीं उथे जिहड़ा शब्द क्या वह शुकर विच है खयाल पातशाही दसनी। कह लगे मित्र प्यारे नू हाल मुरीदां दा कहना चुभी हुई सुरत। मित्र प्यारे नू हाल मुरीदां दा कहना तुद बिन रोग रजाइयां दे ओढ़न नांग नवासां दे रहना सूल सुराई खंदर प्याला बेग कसाइयां दा सहना यारने दा सानू सत्तर चंगा पट खेड़ियां दा रहना। ए चुभी हुई सुरत है तुर लगदे ने अज साहब दे चरणा विचों रहमता लईयां दोनों भरावां ने गनी खां ते नबी खां ने ते डॉक्टर बलबीर सिंह ने लंबी नजर पुस्तक विच गल कही। वह कहिंदे ने गनी खां नबी खां इन्हां दी धी शेक वह गुरु गोबिंद सिंह जिन्ने दिन कोल रहे ने ना ते ए उन्हां साहब दे चरणा विच छोटी जी बच्ची सी रोज गुरु गोबिंद सिंह जी दे कोल बहना उत्थे गल बड़ी सोहणी उन्हें कही चुभी कोई सुरत दी खेड है ते सब थाई सहाई हुंदे ने। साहब धन गुरु गोबिंद सिंह दे कोल रोज बहिंदी रही ते हजूर इहनूं धी ते गनी खां नबी खां जिद्दन पलंग चुक के तुरे ते मुड़े ने वापस ते अज भी वह हुक्मनामा माछी वाले की धरती ते पे है। तुर लग्या कलगी वाले ने कलम चुक एक बचन कहा सी। कह लगे एक ओंकार सतगुरु जीओ उस हुक्मनामे की पूरी इबारत यह है एक ओंकार सतगुरु जीओ वाहगुरु जी की आज्ञा है सरबत संगत ऊपर मेरा हुक्म है गनी खां नबी खां ए जो है सो मेरे हैं। ये मेरे ने शब्द वरते हैं कहने गनी खां नबी खां ए जो हैं से मेरे फरजंदा से बैज हैं मेरे पुत्रां तो चंगे मैं लगते पे ने। कह लगे जो सिख इनकी खिदमत अंदर रजू रहेग ते अगली इबारते सो निहाल होग ओना ऊपर मेरी खुशी होग ओना ऊपर मेरा आहत होग। ए जो हैं सो मेरे हैं जो सिख इन्हां की सेवा करेगा सो मेरी सेवा करेगा। समझ लियो ते जदों लैके हुक्मनामा घर मुड़े ना उत्थे डॉक्टर बलबीर सिंह कहिंदे ने ओह बच्ची जिहड़े साहब दे चरणां विच जुड़ के उस छोटी जी बच्ची दा प्यार बनिया वापस आए ते पुछ दिए अब्बा सतगुरु मुर्शिद जां जो शब्द उहने वरते किथे ने। कहन लगे बेटा वह अगे चले गए। कहिंदे उस बच्ची दीआं अखां भर रही जिवें उदरेवां होवे ते डॉक्टर बलबीर सिंह कहिंदे ने चुक के उहनूं कहन लगे धीए आ देख मेरे गुरु गोबिंद सिंह ने जिहड़ी साडे ते किरपा कीती आ किसे ते नहीं वजे होई भावना है ना उन्हां दी। पुछया की कह लगे ससी तुरन लगे सन पिछा आए फिर पिछा चले गए ते कलम चुक के कहिंदे ने कि तुसी मेरे लीक पुत्र मैं तुहानूं लिख के दिता है तुसी मेरे लीक पुत्र हो। ते खोल के हुक्मनामा जदों सुनाया ते अग्गों कहिंदी है अब्बा उस गुरु दियां तुसी होए पुत्र ते मैं की होई। कह लगे तू ओहदी पोती। कहिंदे बच्ची दे सवाल देखो कैसे कमाल दा कहिंदी मैं पोती आखदी इहने हां। कहिंदे किन्नियां पोतियां ने। कहन लगे बाकी सारियां लई पुत्र ते धीआं शब्द वरत्या है केवल एक तू है जिहदे लई शब्द पोती वरत्या जाए बाकी जे घर बच्ची होवे तां वी कहिंदे गुरु दी दित्ती धी है कदे नहीं कहिंदे गुरु दी पोती। मां ने भी शब्द धी ने भी शब्द पर उत्थे उहने शब्द कहसन। कहन लगी मैं पोती मैं पोती मैं आबदार मोती मैं ओत पोत होती शब्द वरते सन ते कहा सी गनी खां नबी खां तुसी चेते करोगे मैं तुहाडे कोल होवांगा दोनों भरावां कहा सी दाता हुण उस कमरे विच असी नहीं पांगे असी ओथी टिकांगे जिथे पहरे दिते अज भी सिखा कदी सत शरदा नाल जाई ਤਰਕ ਨਾਲ ਨਹੀਂ, ਮਾਛੀਵਾੜੇ ਉਹਨਾਂ ਦੇ ਘਰ ਵੜੇਗਾ ਨਾ ਤੇ ਖੱਬੇ ਹੱਥ ਦੋਨਾਂ ਭਰਾਵਾਂ ਦੀਆਂ ਕਬਰਾਂ ਨੇ, ਗੁਰੂ ਸਾਹਿਬ ਦਾ ਗੁਰਦੁਆਰਾ ਅੰਦਰ ਹੈ, ਸਾਹਮਣੇ ਉਹਨਾਂ ਦੀਆਂ ਬਾਹਰ ਕਬਰਾਂ ਨੇ। ਸਾਹਿਬ ਉਹਨਾਂ ਤੇ ਰਹਿਮਤ ਕੀਤੀ, ਤੁਰੇ ਇੱਥੋਂ। ਮੁਕਤਸਰ ਦੀ ਜੰਗ ਹੋ ਗਈ, ਸਾਹਿਬ ਨੇ ਟੁੱਟੀਆਂ ਗੰਢ ਦਿੱਤੀਆਂ। ਜਦੋਂ ਡੱਲੇ ਕੋਲ ਗਏ, ਇੱਥੇ ਇੱਕ ਸ਼ਬਦ ਆਇਆ ਸੀ, ਡੱਲਾ ਨਾ ਮੱਲਾ ਗੁਰੂ ਗੋਬਿੰਦ ਇਕੱਲਾ, ਕੋਈ ਅੱਜ ਕੁਛ ਨਹੀਂ। ਤੇ ਸਾਹਿਬ ਨੇ ਉੱਥੇ ਦੇਖੋ ਸ਼ਬਦ ਵਰਤੇ, ਕਹਿਣ ਲੱਗੇ ਨਾ ਡੱਲਾ ਨਾ ਮੱਲਾ ਪਰ ਗੁਰੂ ਗੋਬਿੰਦ ਸਿੰਘ ਨਾਲ ਅੱਲਾ, ਮੇਰੇ ਨਾਲ ਪਰਮੇਸ਼ੁਰ ਹੈ। ਉਹ ਚੁਬੀ ਹੋਈ ਸੁਰਤ ਰਹਿਮਤਾਂ ਕਰਦੀ ਹੋਈ ਅਬਚਲ ਨਗਰ ਦੀ ਧਰਤੀ ਤੇ ਪਹੁੰਚੀ। ਉੱਥੇ ਖਾਲਸਾ ਤੈਨੂੰ ਇੱਕ ਗੱਲ ਕਹਿ ਕੇ ਗਏ ਸਨ ਕਿ ਸਭ ਥਾਈ ਹੋਏ ਸਹਾਏ, ਸਿੱਖ ਗੁਰੂ ਦੇ ਚਰਨਾਂ ਵੀ ਜੁੜਿਆ। ਤੇ ਗੁਰੂ ਗੋਬਿੰਦ ਸਿੰਘ ਨੂੰ ਪੁੱਛਦੇ ਨੇ ਦਾਤਾਰ, ਜਦੋਂ ਹਜ਼ੂਰ ਉਹਨਾਂ ਨੂੰ ਕਿਹਾ ਭਾਈ ਦਇਆ ਸਿੰਘ ਨੂੰ, ਇਹ ਵੈਸੇ ਕੱਲ ਨੂੰ ਆਉਣਾ ਕਿ ਤੁਸੀਂ ਸਤਿਗੁਰੂ ਦੇ ਚਰਨਾਂ ਵੀ ਜੁੜਨਾ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਤੇ ਗੁਰਮਖੋ ਉੱਥੇ ਪੁੱਛਿਆ ਸੀ ਦਾਤਾਰ ਤੁਸੀਂ ਸਾਡੇ ਤੋਂ ਵੱਖ? ਕਹਿੰਦੇ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ, ਬਸ ਇੱਕ ਗੱਲ ਤੂੰ ਮੇਰੀ ਮੰਨ ਲਈ, ਮੈਂ ਤੇਰੇ ਨਾਲ ਰਾਮ ਹਾਂ। ਪੁੱਛਿਆ ਕਿਹੜੀ? ਕਹਿਣ ਲੱਗੇ ਖਾਲਸਾ ਮੇਰੋ ਰੂਪ ਹੈ ਖਾਸ, ਸਭ ਥਾਈ ਹੋਏ ਸਹਾਏ ਨੇ, ਖਾਸ ਰੂਪ ਦੇ ਮੈਂ ਨਾਲ ਹਾਂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸਾ ਕੇ ਹੋ ਸਦ ਸਦ ਸੰਗਾ, ਸਭ ਥਾਈ ਹੋਏ ਸਹਾਏ। ਕਹਿੰਦੇ ਮੈਂ ਤੇਰੇ ਨਾਲ ਹਾਂ, ਖਾਲਸਾ ਕੇ ਹੋ ਸਦ ਸਦ ਸੰਗਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਕਹਿੰਦੇ ਨੇ ਰੱਬ ਤੇ ਗੁਰੂ ਨਾਨਕ ਦੀ ਕਸਮੀ, ਜਾ ਮੈਂ ਰੰਚ ਨਾ ਪਿਸਿਆ ਭਾਕੀ, ਪਾਰ ਬ੍ਰਹਮ ਗੁਰ ਨਾਨਕ ਸਾਖੀ, ਰੋਮ ਰੋਮ ਜੇ ਰਸਨਾ ਪਾਉ ਤਦ ਪੇ ਖਾਲਸਾ ਜਸ ਤੋਏ ਗਾਉ, ਕਿਵੇਂ ਤੇਰੇ ਸਹਾਈ ਨੇ। ਕਹਿਣ ਲੱਗੇ ਹਉ ਖਾਲਸੇ ਕਾ ਖਾਲਸਾ ਮੋਰ ਮੇਰੋ, ਓਤ ਪੋਤ ਸਾਗਰ ਗੁੰਦੇਰੋ, ਜਿਵੇਂ ਸਮੁੰਦਰ ਦਾ ਪਾਣੀ ਤੇ ਸਮੁੰਦਰ ਦੀ ਬੂੰਦ ਓਤ ਪੋਤ ਨੇ, ਇਸੇ ਤਰ੍ਹਾਂ ਮੈਂ ਤੇਰੇ ਨਾਲ ਹਾਂ। ਜੇ ਤੂੰ ਗੁਰੂ ਨੂੰ ਆਪਣੇ ਅੰਦਰ ਟਿਕਾ ਲਏਗਾ ਤੇ ਮਨਾ, ਅੱਜ ਵੀ ਗੁਰੂ ਗੋਬਿੰਦ ਸਿੰਘ ਤੇਰੇ ਸਹਾਈ ਨੇ। ਉਸ ਗੁਰਮੁਖ ਦੀਆਂ ਚਾਰ ਪੰਕਤੀਆਂ ਨਾਲ ਸੰਪੂਰਨਤਾ ਕਰਾਂਗਾ। ਉਹਨੇ ਕਿਹਾ ਸੀ, ਕਹਿੰਦਾ ਸਿੱਖੋ ਜੇ ਕਿਸੇ ਨੇ ਸ਼ੁਕਰ ਕਰਨਾ, ਕਹਿੰਦਾ ਚਮਕੌਰ ਦੀ ਧਰਤੀ ਦਾ ਇੱਕ ਇੱਕ ਉਹ ਜ਼ਰਾ ਹੈ, ਕਿੱਥੇ ਸੋਨਾ ਬਣਾਉਣ ਲਈ ਤੁਸੀਂ ਰਸਾਇਣ ਤੇ ਕੀਮੀਆਂ ਲੱਭਦੇ ਫਿਰਦੇ ਹੋ। ਕਹਿੰਦੇ ਨੇ ਇੱਥੋਂ ਦੇ ਇੱਕ ਇੱਕ ਜ਼ਰੇ ਨੂੰ ਆਪਣੇ ਮਸਤਕ ਤੇ ਲਾਓ ਤੇ ਤੁਹਾਡੀ ਤਕਦੀਰ ਬਦਲ ਜਾਏਗਾ। ਫਿਰ ਉਹਨੇ ਇੱਕ ਸ਼ਬਦ ਕਿਹਾ, ਕਹਿੰਦਾ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ। ਅੱਲਾ ਯਾਰ ਖਾਂ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਬਾਰੇ ਉਹਨੇ ਸ਼ਬਦ ਕਹਿ, ਕਹਿੰਦਾ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ, ਜਿਤਨੀ ਵੀ ਗੁੰਦ ਗੋਬਿੰਦ ਕੀ ਤਾਰੀਫ ਹੋ ਵੋ ਕੰਮ ਹੈ। ਕਹਿੰਦਾ ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਰਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਲਿਖੂ ਸਤਿਗੁਰੂ ਕੇ ਵਸਬ ਕਹਾਂ ਤਾਬੇ ਰਕਮ ਹੈ। ਮੈਂ ਕਲਮ ਚੁੱਕ ਲਈ, ਤੇਰੇ ਬਾਰੇ ਕੀ ਲਿਖਾਂ? ਪੁੱਛਿਆ ਜੀ ਕਿਉਂ? ਕਹਿੰਦਾ ਏਕ ਆਖ ਸੇ ਬੁਲਬਲਾ ਕਿਆ ਕੁਲ ਬਹਿਰ ਕੋ ਦੇਖੇ। ਵਿਦਵਾਨ ਕਹਿੰਦੇ ਨੇ ਬੁਲਬਲੇ ਦੀ ਇੱਕ ਅੱਖ ਹੈ, ਏਕ ਆਖ ਸੇ ਬੁਲਬਲਾ ਕਿਆ ਕੁਲ ਬਹਿਰ ਕੋ ਦੇਖੇ, ਦਾਤਾ ਸਾਹਿਲ ਕੋ ਦੇਖੇ, ਮੰਝਦਾਰ ਕੋ ਦੇਖੇ ਜਾਂ ਲਹਿਰ ਕੋ ਦੇਖੇ। ਬੁਲਬਲੇ ਕੋਲ ਕੀ ਤਾਕਤ ਏ ਤੇਰੇ ਜ਼ਿੰਦਗੀ ਦੇ ਬਚਪਨ ਨੂੰ ਜਵਾਨੀ ਨੂੰ ਅੰਤਲੇ ਸਮੇਂ ਨੂੰ ਤੱਕਾਂ? ਕਹਿੰਦਾ ਏਕ ਆਖ ਸੇ ਬੁਲਬਲਾ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਦੇਖੇ, ਮੰਝਦਾਰ ਕੋ ਦੇਖੇ ਜਾਂ ਲਹਿਰ ਕੋ ਦੇਖੇ। ਪੁੱਛਿਆ ਜੀ ਕਿਉਂ? ਕਹਿੰਦਾ ਕਾਰਨ ਇਹ ਵੇ ਕਿ ਲਛਮਣ ਸਾਹਿਬ ਬਿਰਾਦਰ ਪਾਏ ਤਸਕੀਰ ਜਿਗਰ ਥਾ, ਤੇਰੇ ਵਰਗਾ ਕੋਈ ਨੀ ਕਿਵੇਂ ਲਿਖਾਂ, ਸਿੱਖਾਂ ਦਾ ਕਿਵੇਂ ਸਹਾਈ ਹੋਇਆ। ਕਹਿਣ ਲੱਗੇ ਲਛਮਣ ਸਾਹਿਬ ਬਿਰਾਦਰ ਪਾਏ ਤਸਕੀਰ ਜਿਗਰ ਤਾਂ, ਸੀਤਾ ਸੀ ਪਤੀ ਵਰਤਾ ਬਨ ਰਾਮ ਕੋ ਗਰਤਾ। ਕਹਿੰਦਾ ਬਾਕੀ ਹੈ ਕਨਹਿਆ ਨਾ ਉਨਕਾ ਪਿਸਰ ਥਾ। ਕਹਿੰਦਾ ਉਹ ਲੜਾਈ ਤੇ ਤੇਰੀ ਲੜਾਈ ਫਰਕ ਹੈ, ਬਾਕੀ ਹੈ ਕਨਹਿਆ ਨਾ ਉਨਕਾ ਪਿਸਰ ਥਾ, ਕਟਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਤੇਰੇ ਸਹਾਈ ਨੇ ਸਿੱਖਾ ਗੁਰੂ ਗੋਬਿੰਦ ਸਿੰਘ, ਪਰ ਰੂਹ ਫੂਕ ਦੀ ਗੋਬਿੰਦ ਨੇ ਆਪਣੀ ਔਲਾਦ ਕਟਾ ਕਰ, ਆਪਣੀ ਔਲਾਦ ਦੇ ਕੇ ਤੇਰੀ ਸਰਦਾਰੀ ਕਾਇਮ ਕੀਤੀ। ਤਾਂ ਹੀ ਇੱਕ ਕਵੀ ਕਹਿੰਦਾ ਸੀ, ਕਹਿੰਦਾ ਦਾਤਿਆ ਕਿਹਦੇ ਨਾਲ ਮੈਂ ਦਿਆਂ ਤਸ਼ਬੀਹ ਤੈਨੂੰ, ਹਰ ਇੱਕ ਗੱਲ ਪਈ ਜਾਪ ਦੀ ਉਪਰੀਏ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀਏ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ। ਤੂੰ ਰਹਿਮਤਾਂ ਕੀਤੀਆਂ, ਆਓ ਉਸ ਦਸਵੇਂ ਪਾਤਸ਼ਾਹ ਦੇ ਚਰਨਾਂ ਦੀ ਲਈਏ ਟੇਕ, ਤੇ ਤੂੰ ਵੀ ਖਾਲਸਾ ਬਣ ਕੇ ਬਾਣੀ ਪੜ੍ਹੀ ਤੇ ਜਦੋਂ ਸਾਹਿਬ ਤੇਰੇ ਨੇੜੇ ਹੋ ਕੇ ਟੁਕਣਗੇ ਤੇ ਤੇਰੀ ਰਸਨਾ ਤੋਂ ਇਹ ਕਿਹਾ ਹੋਇਆ ਸਫਲ ਹੋਵੇਗਾ ਕਿ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਕੱਲ ਨੂੰ ਵਿਚਾਰ ਕਰਾਂਗੇ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜਿਹੜੀ ਪਿਛਲੇ ਦਸਾਂ ਦਿਨਾਂ ਤੋਂ ਚੱਲਦੀ ਆਈ ਕਥਾ ਉਹਦਾ ਨਿਚੋੜ ਤਤ ਕੱਲ ਨੂੰ। ਵਾਹਿਗੁਰੂ ਜੀ ਕਾ ਖਾਲਸਾ।